ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਰੂਪ ਦੀਨ ਦੁਨੀਆ ਦੇ ਮਾਲਕ ਸਾਹਿਬ ਕਮਾਲ ਸਾਹਿਬ ਦਿਮਾਗ ਹੁਸਨਲ ਚਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਦੇ ਬਖਸ਼ੇ ਹੋਏ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦਾ ਜੋ ਸ਼ਬਦ ਹੈ 43 ਅੰਗ ਤੇ ਸਭਾਏਮਾਨ ਹੈ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ। ਸਤਿਗੁਰੂ ਜੀ ਉਸ ਦੁਨੀਆਂ ਵਿਚੋਂ ਬੋਲ ਰਹੇ ਨੇ ਜਿਵੇਂ ਇਕ ਆਦਮੀ ਗਰੀਬ ਪਾਟੇ ਹੋਏ ਕੱਪੜੇ ਭੁੱਖਾ ਰਹਿੰਦਾ ਹੈ ਅਤੇ ਦੂਸਰਾ ਉਸ ਨੂੰ ਕਹਿੰਦਾ ਤੂੰ ਆਪਣੇ ਘਰ ਦੀ ਮਿੱਟੀ ਫੋਲ ਕੇ ਵੇਖ ਉਹਦੇ ਥੱਲੇ ਇੰਨਾ ਧਨ ਹੈ ਇਕੱਲੀ ਤੇਰੀ ਕੰਗਾਲੀ ਨਹੀਂ ਕੱਟੀ ਜਾਏਗੀ ਜਿਹੜਾ ਤੇਰੇ ਨੇੜੇ ਆਇਆ ਉਹਦੀ ਵੀ ਕੰਗਾਲੀ ਕੱਟੀ ਜਾਏਗੀ। ਕੁਝ ਇਸੇ ਤਰ੍ਹਾਂ ਦਾ ਉਪਦੇਸ਼ ਹੈ ਸੁੱਤੇ ਹੋਏ ਮਨੁੱਖ ਨੂੰ ਅੱਖ ਬੰਦ ਵਾਲੀ ਮਨੁੱਖ ਨੂੰ ਜਿਹਦੀ ਅੱਖ ਕਦੀ ਪਦਾਰਥਾਂ ਤੋਂ ਸੰਸਾਰ ਦੀਆਂ ਚੀਜ਼ਾਂ ਤੋਂ ਅੱਗੇ ਕਦੀ ਨਜ਼ਰ ਗਈ ਹੀ ਨਹੀਂ ਇੰਜ ਜਾਣੋ ਜਿਵੇਂ ਪਿਆਸਾ ਪਾਣੀ ਦੇ ਕਿਨਾਰੇ ਬਹਿ ਕੇ ਕਲਪ ਰਿਹਾ ਪਰ ਉਹਨੂੰ ਪਾਣੀ ਦਾ ਪਤਾ ਨਹੀਂ। ਸਤਿਗੁਰੂ ਉਸ ਪਾਣੀ ਦੀ ਖਬਰ ਦੇ ਰਹੇ ਨੇ ਉਹ ਕਹਿ ਰਹੇ ਨੇ ਇੱਕ ਹੱਥ ਅੱਗੇ ਵੱਧ ਤੂੰ ਖਜ਼ਾਨਿਆਂ ਦਾ ਮਾਲਕ ਬਣ ਜਾਏਗਾ ਤੂੰ ਹੀਰਿਆਂ ਦਾ ਮਾਲਕ ਬਣ ਜਾਏਗਾ ਪਰ ਜਿੱਥੇ ਤੂੰ ਫਸ ਗਿਆ ਇੱਥੇ ਤੇ ਪਛਤਾਵਿਆਂ ਤੇ ਝੋਰਿਆਂ ਤੇ ਦੁੱਖਾਂ ਕਲੇਸ਼ਾਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਹਜ਼ੂਰ ਨੇ ਇੱਕ ਉਦਾਹਰਣ ਦਿੱਤੀ ਕਹਿੰਦੇ ਘੜੀ ਮੁਫਤ ਕਾ ਪਾਹੁਣਾ ਕਾਜ ਸਵਾਰਨ ਹਾਰ। ਪਾਹੁਣਾ ਦਾ ਅਰਥ ਪ੍ਰਾਹੁਣਾ ਘੜੀ ਮੌਤ ਦਾ ਅਰਥ ਜਿਵੇਂ ਕੋਈ ਪ੍ਰਾਹੁਣਾ ਘੜੀ 2-4-10 ਮਿੰਟ ਆਉਂਦਾ ਕੰਮ ਸਵਾਰਨ ਆਇਆ ਸੀ ਕੋਈ ਕੰਮ ਪੈ ਗਿਆ ਕੁਝ ਦੇਣਾ ਸੀ ਕੁਝ ਲੈਣਾ ਸੀ ਕੋਈ ਸੰਦੇਸ਼ ਦੇਣਾ ਸੀ ਥੋੜਾ ਜਿਹਾ ਕੰਮ ਸੀ ਪਰ ਕਹਿੰਦੇ ਘਰ ਆਇਆ 2-4 ਮਿੰਟ ਵਾਸਤੇ ਡੇਰਾ ਲਾ ਕੇ ਬਹਿ ਗਏ ਵੀ ਜਾਣੇ ਨਹੀਂ ਇੱਥੋਂ। ਬਿਲਕੁਲ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਤੂੰ ਮਹਿਮਾਨ ਹੈ ਇੱਥੇ ਤੂੰ ਮਹਿਮਾਨ ਨਵਾਜ਼ੀ ਦੇ ਢੰਗ ਨਾਲ ਜੀਵੇਂ ਤੇ ਬੜਾ ਚੰਗਾ। ਹੁਣ ਜਿਹੜਾ ਪ੍ਰਾਹੁਣਾ ਹੈ, ਪ੍ਰਾਹੁਣੇ ਨੂੰ ਇਹ ਨਹੀਂ ਵੀ ਕੁਝ ਉਹਦਾ ਖਾਣਾ ਪੀਣਾ ਉਹਦਾ ਬੰਦ ਹੋ ਗਿਆ, ਨਹੀਂ। ਪ੍ਰਾਹੁਣਾ ਆਪਣੀ ਕੈਟਾਗਰੀ ਵਿਚ ਰਵੇ, ਆਪਣੀ ਪ੍ਰਾਹੁਣੇ ਵਾਲੀ ਕਲਾਸ ਵਿਚ ਰਵੇ ਤੇ ਉਹਦਾ ਬੜਾ ਸਤਿਕਾਰ ਏ, ਖਾਣ ਨੂੰ ਦੂਜਿਆਂ ਤੋਂ ਚੰਗਾ ਮਿਲਦਾ। ਘਰ ਦੇ ਲੋਕ ਕਹਿੰਦੇ ਵੀ ਚਲੋ ਆਪਾਂ ਤੇ ਨਮਕ ਨਾਲ ਖਾ ਲਾਂਗੇ, ਇਹਨੇ ਕਿਹੜਾ ਵਿਚਾਰੇ ਨੇ ਰੋਜ਼ ਆਉਣਾ, ਇਹਨੂੰ ਵਧੀਆ ਪਦਾਰਥ ਦੋ ਚਾਰ ਪਕਾ ਕੇ ਛਕਾਈਏ। ਜੀ ਆਇਆਂ ਨੂੰ ਵੀ ਆਖਿਆ ਜਾਂਦਾ ਤੇ ਵਧਾਈਗੀ ਵੀ ਦਿੱਤੀ ਜਾਂਦੀ ਏ, ਪਰ ਜੇ ਉਸ ਪ੍ਰਾਹੁਣੇ ਨੇ ਉਸ ਘਰ ਦੇ ਉੱਤੇ ਮੱਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮਨਮਾਣੀਆਂ ਸ਼ੁਰੂ ਕੀਤੀਆਂ ਤੇ ਫਿਰ ਜਿੱਥੇ ਚਾਰ ਚਾਰ ਪਦਾਰਥ ਮਿਲਦੇ ਨੇ ਉੱਥੇ ਉਸ ਥਾਂ ਤੇ ਫਿਰ ਨਿਰਾਦਰੀ ਤੇ ਹੋਰ ਬੜਾ ਕੁਝ ਮਿਲ ਜਾਂਦਾ। ਇੱਥੇ ਸਤਿਗੁਰੂ ਕਹਿ ਰਹੇ ਨੇ ਜੇ ਤੂੰ ਪ੍ਰਾਹੁਣੇ ਵਾਂਗ ਰਵੇਂ ਇਸ ਦੁਨੀਆਂ ਵਿਚ ਤੇ ਤੈਨੂੰ ਸਤਿਕਾਰ ਵੀ ਮਿਲੇਗਾ ਤੇ ਤੈਨੂੰ ਪਿਆਰ ਵੀ ਮਿਲੇਗਾ ਤੇ ਤੈਨੂੰ ਸਭ ਪਦਾਰਥ ਵੀ ਮਿਲਣਗੇ, ਪਰ ਤੂੰ ਖੁੱਭਣਾ ਨਹੀਂ, ਹੈ ਬੜਾ ਔਖਾ। ਹੁਣ ਇਹ ਸੰਸਾਰ ਦਾ ਕਹਿੰਦੇ ਮਾਇਆ ਕਾਮ ਵਿਆਪਿਆ, ਦਿਨ ਰਾਤ ਮਾਇਆ ਦਾ ਲੋਭ ਤੇ ਕਾਮ ਵਾਸ਼ਨਾ ਨੇ ਵਲੇਟ ਲਿਆ, ਵਿਆਪਿਆ ਗਿਆ। ਹਜ਼ੂਰ ਕਹਿੰਦੇ ਸਮਝੈ ਨਾਹੀਂ ਗਵਾਰ, ਇਹ ਗਵਾਰ ਦਾ ਅਰਥ ਹੈ ਵੇਖੋ ਇਸ ਮੂਰਖ ਵੱਲੋਂ ਸਮਝਦੇ ਨਹੀਂ ਬਿਲਕੁਲ, ਇਨ੍ਹਾਂ ਕੀਮਤੀ ਜੀਵਨ ਗਵਾਈ ਜਾ ਰਿਹਾ ਸਮੇਂ ਨੂੰ। ਕਹਿੰਦੇ ਉੱਠ ਚੱਲਿਆ ਪਛਤਾਇਆ, ਜਦੋਂ ਉੱਠ ਕੇ ਜਾਣਾ ਪਿਆ ਕਿਉਂਕਿ ਸਮਾਂ ਨੀਅਤ ਹੈ, ਪਛਤਾਵਾ ਪੱਲੇ ਪੈ ਗਿਆ ਉਹਦੇ ਤੋਂ ਮਰਨ ਤੋਂ ਬਾਅਦ। ਕਹਿੰਦੇ ਪਰਿਆ ਵਸ ਜੰਦਾਰ, ਜੰਦਾਰ ਜਿਹੜੇ ਜੰਦਰੇ ਮਾਰ ਕੇ ਲੈ ਗਏ, ਜਿਹੜੇ ਹੱਥ ਕੜੀਆਂ ਲਾ ਕੇ ਲੈ ਗਏ, ਉਹਨਾਂ ਜਮਾਂ ਦੇ ਵਸ ਵਿਚ ਪੈ ਗਿਆ। ਅੰਧੇ ਤੂੰ ਬੈਠਾ ਕੰਨੀ ਪਾਹੇ, ਹੇ ਅਗਿਆਨੀ ਮਨੁੱਖ, ਹੇ ਭਰਮ ਵਿਚ ਪਏ ਹੋ ਮਨੁੱਖ, ਤੂੰ ਤਾਂ ਇਕ ਕੱਚੀ ਕੰਧ ਜਾਂ ਕਿਨਾਰੇ ਤੇ ਬੈਠਾ, ਜਿਵੇਂ ਕੋਈ ਨਦੀ ਵਹਿੰਦੀ ਹੋਵੇ ਤੇ ਬਿਲਕੁਲ ਕਿਨਾਰੇ ਤੇ ਰੁੱਖ ਉੱਗਿਆ ਤੇ ਉਹ ਨਦੀ ਕੀ ਕਰਦੀ, ਉਹ ਕਿਨਾਰੇ ਨੂੰ ਥੱਲਿਓ ਥੱਲਿਓ ਖੋਰਦੀ ਰਹਿੰਦੀ। ਇਕ ਦਿਨ ਉਹ ਰੁੱਖ ਜਿਹੜਾ ਉਸ ਨਦੀ ਵਿਚ ਡਿੱਗ ਪੈਂਦਾ, ਕਹਿੰਦੇ ਆ ਸਰੀਰ ਦੇ ਕਿਨਾਰੇ ਤੇ ਤੂੰ ਬੈਠਾ ਹੈ ਤੇ ਨਾਲੋਂ ਸਮੇਂ ਦਾ ਤੇਜ ਪਾਣੀ ਲੰਘ ਰਿਹਾ, ਉਹ ਤੇਰੇ ਸਰੀਰ ਨੂੰ ਖੋਰੀ ਜਾਂਦਾ, ਤੂੰ ਇਹਦੇ ਉੱਤੇ ਬੈਠ ਕੇ ਤੇ ਹੰਕਾਰੀ ਬਿਲਕੁਲ, ਤੂੰ ਸੋਚਣਾ ਵੀ ਪਤਾ ਨੀ ਕਿੰਨਾ ਕੁ, ਇਸ ਅਗਿਆਨ ਕਰਕੇ ਤੂੰ ਅੰਨਾ ਅੰਧੇ ਤੂੰ ਬੈਠਾ ਕੰਧੀ ਪਾਹੇ। ਕਹਿੰਦੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ, ਪਰ ਉਹ ਗਿਆਨ ਕਿੱਥੋਂ ਅੰਦਰ ਜਾਗੇ ਕਿਉਂਕਿ ਪੂਰਬ ਪਹਿਲਾਂ ਵੀ ਕੋਈ ਕਮਾਈ ਨਹੀਂ ਕੀਤੀ। ਪੂਰਬਲੀ ਦਾ ਮਤਲਬ ਹੈ ਜਿੱਥੇ ਅਸੀਂ ਸੰਗਤ ਕਰਨੇ ਆ ਉਹਦਾ ਸਾਡੇ ਤੇ ਪ੍ਰਭਾਵ ਪੈਂਦਾ। ਕਈ ਵਾਰੀ ਪਿਛਲੇ ਭਾਗਾਂ ਦੇ ਵਿਚ ਅਸੀਂ ਇਸ ਤਰ੍ਹਾਂ ਦੀ ਸੰਗਤ ਵਿਚ ਕਿਤੇ ਜਨਮ ਗੁਜ਼ਾਰਿਆ ਹੁੰਦਾ ਹੈ ਜਿਹਦੇ ਵਿਚ ਸੱਚ ਦੀ ਸੋਝੀ ਹੁੰਦੀ ਏ, ਸੱਚ ਨਾਲ ਪਿਆਰ ਹੁੰਦਾ, ਸੱਚ ਨਾਲ ਪ੍ਰੇਮ ਬਣਦਾ, ਤੇ ਜਦੋਂ ਅੱਗੇ ਜਨਮ ਲੈਂਦੇ ਆ ਤੇ ਉਥੇ ਉਹਦਾ ਅੰਦਰ ਕੁਦਰਤੀ ਤੌਰ ਤੇ ਸੁਭਾਅ ਉਸੇ ਤਰ੍ਹਾਂ ਦਾ, ਜਿਵੇਂ ਦੀ ਸੰਗਤ ਕਰਨੇ ਆ ਉਵੇਂ ਦੇ ਕਰਮ ਕਰੀਦੇ ਨੇ, ਜਿਵੇਂ ਦੇ ਕਰਮ ਕਰਨੇ ਆ ਉਵੇਂ ਦਾ ਸੁਭਾਅ ਬਣ ਜਾਂਦਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜੇ ਕਿਤੇ ਪੂਰਬ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ, ਕਿਤੇ ਗੁਰਬਾਣੀ ਦੀ ਸੰਗਤ ਪਹਿਲਾਂ ਤੂੰ ਕੀਤੀ ਹੋਵੇ ਤਾਂ ਗੁਰੂ ਦਾ ਬਚਨ ਤੂੰ ਕਮਾ ਲਵੇਂ, ਪੂਰੇ ਸਤਿਗੁਰੂ ਦਾ ਬਾਣੀ ਦਾ ਬਚਨ ਤੂੰ ਕਮਾ ਲਵੇਂ, ਨਹੀਂ ਤਾਂ ਇਸ ਸੰਸਾਰ ਦੀ ਤੇ ਵਿਆਖਿਆ ਸੱਚ ਨਾਲ ਭਰਪੂਰ ਹੈ ਜਿਹਦੇ ਵਿਚ ਹਜ਼ੂਰ ਕਹਿੰਦੇ ਹਰੀ ਨਾਹੀ ਨਹਿ ਡਡੁਰੀ ਪੱਕੀ ਵੱਡਣ ਹਾਰ। ਕਹਿੰਦੇ ਇੱਥੇ ਜਿਵੇਂ ਇੱਕ ਜ਼ਿਮੀਦਾਰ ਜਿਹੜਾ ਨਾ ਉਹ ਫਸਲ ਬੀਜਦਾ, ਫਸਲ ਬੀਜ ਕੇ ਇਹ ਹੁਣ ਉਹਦੀ ਮਰਜ਼ੀ ਏ ਹਰੀ ਵੱਢਣੀ ਏ ਕਿ ਪੱਕੀ ਵੱਢਣੀ ਏ ਜਾਂ ਉਹਨੇ ਪਹਿਲਾਂ ਵੱਢ ਲੈਣੀ, ਇਹ ਉਹਦੇ ਹੱਥ ਵਿਚ ਏ, ਕਿਸੇ ਦੇ ਕੋਲ ਇਹ ਪਾਵਰ ਨਹੀਂ ਕਿ ਉਹਨੂੰ ਰੋਕ ਲਵੇ। ਇਹ ਸੰਸਾਰ ਉਸ ਵਾਹਿਗੁਰੂ ਦੀ ਫਸਲ ਹੈ, ਉਹਦੀ ਫਸਲ, ਇਸ ਕਰਕੇ ਕਹਿਣ ਲੱਗੇ ਹਰੀ ਨਾਹੀ ਨਹਿ ਡੱਡਰੀ, ਡੱਡਰੀ ਦਾ ਅਰਥ ਅੱਧੀ ਕੁ ਪੱਕੀ ਅੱਧੀ ਕੁ ਹਰੀ, ਜਦੋਂ ਮਰਜ਼ੀ ਉਹ ਵੱਢ ਲਵੇ। ਕਹਿੰਦੇ ਲੈ ਲੈ ਦਾਤ ਪਹੁੰਚਿਆ, ਲਾਵੇ ਕਰ ਤਿਆਰ ਦਾਤ ਦਰ ਤੇ ਦਾਤਰੀਆਂ ਲੈ ਕੇ ਤਿਆਰੀ ਕਰ ਕਰਕੇ ਪਹੁੰਚ ਗਏ ਉਹ ਸਾਰੇ ਜਿਹੜੇ ਇਸੇ ਤਰ੍ਹਾਂ ਜਿਹੜੇ ਜਮਦੂਤ ਨੇ ਉਹ ਆਪੋ ਆਪਣੇ ਰੱਸੇ ਲੈ ਕੇ ਬੰਦਿਆਂ ਨੂੰ ਬੰਨਣ ਵਾਸਤੇ ਲਿਜਾਣ ਵਾਸਤੇ ਤਿਆਰ ਖੜੇ ਨੇ ਉਹ ਵਹਿੰਦੇ ਨੇ ਇਹ ਫਸਲ ਕਦੋਂ ਪੱਕਦੀ ਏ ਕਦੋਂ ਇਹਨੂੰ ਲੈ ਕੇ ਜਾਣਾ ਸੰਸਾਰ ਦੀ ਸਚਾਈ ਕਹਿੰਦੇ ਜਾਂ ਹੋਵਾ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਕਹਿੰਦੇ ਜਿਹੜਾ ਖੇਤ ਬੀਜਿਆ ਸੀ ਨਾ ਜਦੋਂ ਕਿਸਾਨ ਨੇ ਹੁਕਮ ਕੀਤਾ ਤੇ ਵੱਢਣ ਵਾਲਿਆਂ ਨੇ ਵੱਢਿਆ ਤੇ ਨਾਲੇ ਮਿਣਿਆ ਮਿਣ ਕੇ ਉਨ੍ਹਾਂ ਨੇ ਹਰ ਇਕ ਚੀਜ਼ ਦਾ ਹਿਸਾਬ ਲਿਆ ਇੱਥੇ ਅਰਥ ਇਹ ਬਣਦੇ ਨੇ ਕਿ ਜਿਹੜੇ ਜਮਦੂਤ ਨੇ ਜਿਹੜਾ ਧਰਮ ਰਾਜ ਹੈ ਵਾਹਿਗੁਰੂ ਦੇ ਹੁਕਮ ਨਾਲ ਜੀਵਾਂ ਦਾ ਉਹ ਹਿਸਾਬ ਲੈਂਦਾ ਉਹ ਜੀਵਾਂ ਤੋਂ ਸਾਰਾ ਲੈਣ ਦੇਣ ਉਨ੍ਹਾਂ ਨੇ ਜੋ ਕੁਝ ਕਮਾਇਆ ਉਹਦੇ ਸਾਰਾ ਕਾਰਜ ਉਹਦੇ ਹੱਥਾਂ ਦੇ ਵਿਚ ਹੈ ਪਰ ਇੱਥੇ ਸੰਸਾਰ ਵਿਚ ਜਦੋਂ ਹਿਸਾਬ ਹੋਇਆ ਨਾ ਉਹਦੇ ਦਰ ਤੇ ਜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਖੋਲੀ ਉਨ੍ਹਾਂ ਨੇ ਫਾਈਲ ਜਦੋਂ ਵੇਖਿਆ ਵੀ ਇਹ ਜਦੋਂ ਗਿਆ ਹੈ ਤੇ ਕੀ ਕਰਦਾ ਰਿਹਾ ਉਹਦੇ ਵਿਚੋਂ ਕੀ ਨਿਕਲਿਆ ਵੀ ਇਹ ਕੀ ਕੰਮ ਕਰਦਾ ਰਿਹਾ ਵੀ ਸਵੇਰੇ ਕਿਤੇ ਉਠਿਆ ਘੜੀ ਨਾਮ ਜਪਿਆ ਸਿਮਰਨ ਕੀਤਾ ਕਿਤੇ ਫਿਰ ਕੰਮ ਕਾਰ ਵੀ ਸੱਚ ਬੋਲਿਆ ਕਿਵੇਂ ਦਾ ਇਹਦਾ ਜੀਵਨ ਸੀ ਕਹਿੰਦੇ ਜਦੋਂ ਉਸ ਫਾਈਲ ਨੂੰ ਫੋਲ ਕੇ ਵੇਖਿਆ ਉਹਦੇ ਵਿਚੋਂ ਨਿਕਲਿਆ ਕੀ ਕਹਿੰਦੇ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਧਰਮ ਰਾਜ ਨੇ ਜਦੋਂ ਆਪਣੇ ਲੇਖੇਕਾਰਾਂ ਨੂੰ ਕਿਹਾ ਨਾ ਜਿਹੜੇ ਅੱਗੇ ਮੁਨਸ਼ੀ ਰੱਖੇ ਹੁੰਦੇ ਨੇ ਉਹ ਕਹਿੰਦੇ ਵੀ ਆਹ ਜਿਹੜਾ ਬੰਦਾ ਆਇਆ ਇਹਦੀ ਫਾਈਲ ਖੋਲ ਕੇ ਵੇਖੋ ਵੀ ਕਰਦਾ ਕੀ ਰਿਹਾ ਉਨ੍ਹਾਂ ਨੇ ਜਦੋਂ ਫੋਲ ਕੇ ਵੇਖਿਆ ਤੇ ਉਹ ਫਾਈਲ ਖੋਲ ਕੇ ਵਹਿੰਦੇ ਕਹਿੰਦੇ ਵੀ ਪਹਿਲਾ ਪੈਰ ਧੰਦਾ ਗਿਆ ਇਹ ਬਸ ਬਹੁਤਾ ਟਾਈਮ ਤੇ ਤਾਂ ਧੰਦਿਆਂ ਵਿਚ ਜੰਜਾਲਾਂ ਵਿਚ ਭੱਜਾ ਫਿਰਿਆ ਕਦੀ ਸਾਹ ਨਹੀਂ ਆਇਆ ਸਵੇਰੇ ਉਠਦਿਆਂ ਬਸ ਪ੍ਰੈਸ ਕਰਕੇ ਪਾਏ ਕੱਪੜੇ ਚੰਗੇ ਪੰਚਾਇਤਾਂ ਕੀਤੀਆਂ ਰੌਲਿਆਂ ਗੋਲਿਆਂ ਵਿਚ ਕਿਸੇ ਨੂੰ ਝੂਠਾ ਕਿਹਾ ਕਿਸੇ ਨੂੰ ਸੱਚਾ ਕਿਸੇ ਤੋਂ ਰਿਸ਼ਵਤ ਲਈ ਉਠਦਿਆਂ ਸਾਰ ਸੰਸਾਰ ਵਿਚ ਖਚਤ ਹੋ ਗਿਆ ਇਹ ਜਿਹੜਾ ਆਦਮੀ ਏ ਧੰਦਿਆਂ ਦੇ ਵਿਚ ਇਹਦਾ ਬਹੁਤ ਸਾਰਾ ਸਮਾਂ ਲੰਘ ਗਿਆ ਕਹਿੰਦੇ ਦੂਜਾ ਭਰ ਸੋਇਆ ਦੂਜੇ ਨੰਬਰ ਤੇ ਇਹਨੇ ਸੌ ਸੌ ਕੇ ਉਮਰ ਗੁਜ਼ਾਰ ਦਿੱਤੀ ਸੁੱਤਾ ਰਿਹਾ ਰੱਜ ਕੇ ਸੁੱਤਾ ਚੰਗਾ ਪ੍ਰਸ਼ਾਦੇ ਚੰਗੇ ਛੱਕ ਕੇ ਇਹ ਫਿਕਰ ਹੀ ਨਹੀਂ ਰਿਹਾ ਵੀ ਸਵੇਰੇ ਵੀ ਉੱਠਣਾ ਕਹਿੰਦੇ ਰੱਜ ਕੇ ਸੌ ਲਿਆ ਕਹਿੰਦੇ ਤੀਜਾ ਚਾਖ ਚੁਖਾਇਆ ਤੀਜੇ ਨੰਬਰ ਤੇ ਕਹਿੰਦੇ ਝਾਖ ਝਖਾਇਆ ਵਿਕਾਰਾਂ ਵਿਚ ਫਸਿਆ ਰਿਹਾ ਖੁਆਰ ਹੁੰਦਾ ਰਿਹਾ ਤੇ ਝੱਖ ਮਾਰਦਾ ਰਿਹਾ ਝਾਖ ਜਿਹੜਾ ਸ਼ਬਦ ਦਾ ਅਰਥ ਕਈ ਵਾਰੀ ਵੇਖਣਾ ਹੁੰਦਾ ਜੇ ਚੱਚੇ ਤੋਂ ਆਵੇ ਚੱਖ ਚੱਖ ਦਾ ਅਰਥ ਚਕਸ਼ੂ ਅੱਖ ਨਾਲ ਵੇਖਣਾ ਕਹਿੰਦੇ ਦੂਜੀ ਗੱਲ ਝੱਖ ਮਾਰਨਾ ਵਿਕਾਰਾਂ ਵਿਚ ਪੈਣਾ ਇਹਦੇ ਤੋਂ ਬਿਨਾਂ ਲੋੜ ਤੋਂ ਬੋਲੀ ਜਾਣਾ ਕਹਿੰਦੇ ਤੀਜੇ ਨੰਬਰ ਤੇ ਫਾਲਤੂ ਬੋਲੀ ਗਿਆ ਬਿਨਾਂ ਗੱਲ ਤੋਂ ਬੋਲੀ ਜੋ ਮੂੰਹ ਆਇਆ ਬੋਲੀ ਗਿਆ ਕਹਿੰਦੇ ਚੌਥਾ ਭੌਰ ਭੋਰ ਪਿਆ ਭੋਰ ਦਾ ਅਰਥ ਹੈ ਸਵੇਰਾ ਪਹੁ ਫਟਾਲਾ ਹੋ ਜਾਣਾ ਕਹਿੰਦੇ ਚੌਥੇ ਨੰਬਰ ਤੇ ਫਿਰ ਬੁਢੇਪਾ ਆ ਗਿਆ ਇਹਨੂੰ ਆਪਾਂ ਪੈਰਾਂ ਵਿਚ ਨਹੀਂ ਗਿਣ ਸਕਦੇ ਜਿਵੇਂ ਪਹਿਲਾ ਪੈਰ ਲਿਖਿਆ ਜ਼ਰੂਰ ਹੈ ਪਰ ਇਹ ਤੇ ਪੈਰ ਜਾਂ ਤੇ ਅੱਠ ਨੇ ਕਿਉਂਕਿ ਇਹਦੇ ਵਿਚ ਰਾਤ ਦਾ ਜ਼ਿਕਰ ਵੀ ਆ ਗਿਆ ਸੌਣ ਦਾ ਵੀ ਫਿਰ ਦਿਨ ਚੜ੍ਹਨ ਦਾ ਵੀ ਜ਼ਿਕਰ ਆ ਗਿਆ ਇਸ ਕਰਕੇ ਇਨ੍ਹਾਂ ਜਿਹੜੇ ਚਾਰ ਅਵਸਥਾ ਨੇ ਇਨ੍ਹਾਂ ਨੂੰ ਸਾਰੀ ਉਮਰ ਨਾਲ ਆਪਾਂ ਜੋੜ ਕੇ ਜੇ ਅਰਥ ਕਰੀਏ ਤੇ ਉਹਦਾ ਅਰਥ ਇਹ ਹੈ ਕਿ ਜਦੋਂ ਧਰਮ ਰਾਜ ਨੇ ਇਹਦਾ ਲੇਖਾ ਵਿਚੋਂ ਕਢਾਇਆ ਨਾ ਤੇ ਵਿਚੋਂ ਨਿਕਲਿਆ ਵੀ ਇਹਨੇ ਚੌਂ ਕੰਮਾਂ ਤੋਂ ਬਿਨਾਂ ਕੋਈ ਕੰਮ ਚੱਜ ਦਾ ਕੀਤਾ ਹੀ ਨਹੀਂ ਇੱਕ ਧੰਦਿਆਂ ਵਿਚ ਫਸਿਆ ਰਿਹਾ ਇੱਕ ਰੱਜ ਕੇ ਖਾ ਕੇ ਸੌਂਦਾ ਰਿਹਾ ਇੱਕ ਫਜੂਲ ਬੋਲਦਾ ਰਿਹਾ ਤੇ ਵਿਕਾਰਾਂ ਵਿਚ ਡਿੱਗਾ ਰਿਹਾ ਤੇ ਪਰਤ ਕੇ ਬੁੱਢਾ ਹੋ ਗਿਆ ਚਾਨਣ ਲੱਗ ਗਿਆ ਕਹਿੰਦੇ ਕਦ ਹੀ ਚਿੱਤ ਨਾ ਆਇਓ ਫਿਰ ਧਰਮ ਰਾਜ ਨੇ ਉਨ੍ਹਾਂ ਨੂੰ ਪੁੱਛਿਆ ਵੀ ਇਸ ਬੰਦੇ ਬਾਰੇ ਪੁੱਛੋ ਵੀ ਕਿਤੇ ਨਾ ਕਿਤੇ ਕੋਈ ਜਪਜੀ ਸਾਹਿਬ ਪੜਿਆ ਕਦੀ ਕਦੀ ਸੱਚ ਦੇ ਮਾਰਗ ਤੇ ਤੁਰਿਆ ਕਦੀ ਸਿਮਰਨ ਕੀਤਾ ਕਦੀ ਸੇਵਾ ਕੀਤੀ ਏ ਉਨ੍ਹਾਂ ਨੇ ਉਹ ਵਰਕਾ ਫੋਲ ਕੇ ਵੇਖਿਆ ਚੰਗੇ ਕੰਮਾਂ ਵਾਲਾ ਉਹਦੇ ਵਿਚੋਂ ਕੀ ਨਿਕਲਿਆ ਕਹਿੰਦੇ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ ਕਹਿੰਦੇ ਇਹਨੂੰ ਤੇ ਕਦੀ ਚਿੱਤ ਆਏ ਨਹੀਂ ਸੀ ਚੱਜ ਦਾ ਕੰਮ ਇਹਦੇ ਚੇਤੇ ਵਿਚ ਨਾਮ ਕਦੀ ਆਇਆ ਨਹੀਂ। ਜਿਸ ਵਾਹਿਗੁਰੂ ਨੇ ਜਿੰਦ ਦਿੱਤੀ ਤੇ ਜਿਨ੍ਹੇ ਸਰੀਰ ਦਿੱਤਾ ਹੈ ਉਹਨੂੰ ਇਸ ਨੇ ਕਦੀ ਯਾਦ ਨਹੀਂ ਕੀਤਾ। ਪਰ ਜਿਹੜੇ ਦੂਸਰੇ ਨੇ ਗੁਰਮੁਖ ਹੁਣ ਉਨ੍ਹਾਂ ਦੀ ਵਿਆਖਿਆ ਕਰਦੇ ਕਹਿੰਦੇ ਸਾਧ ਸੰਗਤ ਕਉ ਵਾਰਿਆ ਜੀਓ ਕਿਆ ਕੁਰਬਾਨ। ਕਹਿੰਦੇ ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਰਹੇ, ਸਤਿਗੁਰੂ ਜੀ ਦੀ ਸੰਗਤ ਕਰਦੇ ਰਹੇ, ਉਨ੍ਹਾਂ ਤੋਂ ਕੁਰਬਾਨ, ਉਨ੍ਹਾਂ ਤੋਂ ਵਾਰੇ ਜਾਈਏ, ਉਨ੍ਹਾਂ ਤੋਂ ਤੇ ਧਰਮ ਰਾਜ ਵੀ ਕੁਰਬਾਨ ਜਾ ਰਿਹਾ। ਕਹਿੰਦੇ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ। ਜਿਸ ਸੰਗਤ ਦੇ ਵਿਚੋਂ ਇਹ ਸੋਝੀ ਪਈ ਵੀ ਆਹ ਸਰੀਰ ਇੰਨਾ ਉੱਚਾ ਜੀਵਨ ਕਾਹਦੇ ਵਾਸਤੇ ਮਿਲਿਆ, ਤੇ ਉਸ ਸੋਝੀ ਦੁਆਰਾ ਸੁਜਾਨ ਪੁਰਖ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ, ਉਹ ਮਿਲ ਪਿਆ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਬਸ ਉਹਦੇ ਤੋਂ ਬਾਅਦ ਤਾਂ ਜਦੋਂ ਹੈਰਾਨ ਹੋ ਕੇ ਵੇਖਿਆ ਵੀ ਬਿਲਕੁਲ ਨੇੜੇ ਸੀ, ਆਪਾਂ ਤੇ ਦੂਰ ਉਹਨੂੰ ਲੱਭਦੇ ਰਹੇ, ਅੰਤਰਜਾਮੀ ਹਰ ਇੱਕ ਮੇਰੀ ਘਟਨਾ ਨੂੰ, ਸੋਚਣ ਨੂੰ, ਵਿਚਾਰਾਂ ਨੂੰ ਜਾਣੀ ਜਾ ਰਿਹਾ। ਇੰਨਾ ਵੱਡਾ ਮਹਾਨ ਉਹਦੇ ਵਿਚ ਬਖਸ਼ਾਂ ਨੇ। ਸਾਰੇ ਸ਼ਬਦ ਵਿਚ, ਪਿਛਲਿਆਂ ਸਾਰਿਆਂ ਸ਼ਬਦਾਂ ਦੇ ਵਿਚ ਤਕਰੀਬਨ ਸਾਨੂੰ ਸੁਚੇਤ ਕੀਤਾ ਗਿਆ ਵੀ ਵੇਖੀ ਏਡਾ ਕੀਮਤੀ ਜੀਵਨ ਕਿਤੇ ਸੰਸਾਰ ਦੇ ਧੰਦਿਆਂ ਵਿਚ ਨਾ ਗਵਾਈ। ਅੱਗੇ ਸਤਿਗੁਰੂ ਕਿਰਪਾ ਕਰਦੇ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤਾਂ ਇਸ ਤਰ੍ਹਾਂ ਅਰਦਾਸ ਇਸ ਬੰਦਗੀ ਵਿਚ ਇਸ ਇਬਾਦਤ ਵਿਚ ਜੁੜੇ ਰਹਿੰਦੇ ਨੇ। ਉਨ੍ਹਾਂ ਦੀ ਅਰਦਾਸ ਇੱਕੋ ਰਹਿੰਦੀ ਏ ਕਿ ਹੇ ਵਾਹਿਗੁਰੂ ਮੈਨੂੰ ਹੋਰ ਭਾਵੇਂ ਸਾਰੇ ਕੰਮ ਭੁੱਲ ਜਾਣ, ਹੋਰ ਭਾਵੇਂ ਸਾਰੀਆਂ ਗੱਲਾਂ ਭੁੱਲ ਜਾਣ, ਪਰ ਇੱਕ ਤੈਨੂੰ ਕਦੀ ਨਾ ਭੁੱਲਾਂ, ਕਿਉਂਕਿ ਤੈਨੂੰ ਭੁੱਲਣ ਦੇ ਨਾਲ ਮੇਰੇ ਅੰਦਰ ਆਤਮਕ ਮੌਤ ਆ ਜਾਂਦੀ ਏ। ਮੇਰਾ ਜੀਵਨ ਇੱਕ ਮਸ਼ੀਨ ਵਰਗਾ ਬਣ ਜਾਂਦਾ, ਬਸ ਅੰਦਰੋਂ ਰਸ ਟੁੱਟ ਜਾਂਦਾ, ਅੰਦਰੋਂ ਆਨੰਦ ਖਤਮ ਹੋ ਜਾਂਦਾ। ਕਹਿੰਦੇ ਧੰਦਾ ਸਭ ਜਨਾਇ ਕੈ ਗੁਰ ਨਾਮ ਦੀਆ ਸੱਚ ਸੁਆਉ। ਧੰਦਾ ਦਾ ਅਰਥ ਹੁੰਦਾ ਜੰਜਾਲ। ਕਹਿੰਦੇ ਸਾਰੇ ਧੰਦੇ ਸਾੜ ਦਿੱਤੇ ਨੇ ਤੇ ਸਤਿਗੁਰੂ ਜੀ ਦੇ ਨਾਮ ਦਾ ਹੀ ਧੰਦਾ ਕੀਤਾ, ਇਹ ਮੇਰਾ ਸੁਭਾਉ ਮਨੋਰਥ ਹੈ। ਹੁਣ ਇੱਥੇ ਧੰਦੇ ਦਾ ਅਰਥ ਇਹ ਨਹੀਂ ਕਿ ਕੰਮ ਨਹੀਂ ਕਰਨਾ। ਧੰਦਾ ਕੀ ਹੁੰਦਾ? ਕਿਸ ਧੰਦੇ ਤੋਂ ਗੁਰੂ ਸਾਹਿਬ ਨੇ ਕਿਹਾ ਜਿਹੜਾ ਧੰਦਾ ਇੰਨਾ ਵੱਧ ਜਾਏ ਬਈ ਘੜੀ 24 ਘੰਟਿਆਂ ਦੇ ਵਿਚੋਂ ਇੱਕ ਡੇਢ ਘੰਟਾ ਵੀ ਕਿਤੇ ਮਿਲੇ ਨਾ ਬੰਦਗੀ ਵਾਸਤੇ, ਕਿਉਂਕਿ ਜਦੋਂ ਕੰਮ ਇੰਨਾ ਕਰ ਲਿਆ, ਸਰੀਰ ਥੱਕ ਗਿਆ, ਨੀਂਦ ਪੂਰੀ ਨਾ ਹੋਈ ਤੇ ਫਿਰ ਸਵੇਰੇ ਕਿੱਥੋਂ ਉੱਠਣਾ। ਗੁਰੂ ਸਾਹਿਬ ਉਸ ਧੰਦੇ ਨੂੰ ਕਹਿ ਰਹੇ ਨੇ ਮਾੜਾ ਹੈ। ਨਹੀਂ ਤਾਂ ਜੇ ਜੁਗਤ ਵਿਚ ਕਿਰਤ ਕੀਤੀ ਜਾਏ, ਉਹਨੂੰ ਨਹੀਂ ਕਹਿ ਰਿਹਾ ਇਹ ਤੇ ਧੰਦਾ ਸਭ ਜਲਾਏ। ਕਹਿੰਦੇ ਅੱਗ ਲਾ ਦੇ ਇਸ ਕੰਮ ਨੂੰ ਜਿਹੜਾ ਤੈਨੂੰ ਨਿਤਨੇਮ ਨਹੀਂ ਕਰਨ ਦਿੰਦਾ, ਸਾੜ ਦੇ ਇਹਨੂੰ ਬਿਲਕੁਲ, ਕਦੀ ਤੈਨੂੰ ਚੌਂਕੜਾ ਮਾਰ ਕੇ ਘੜੀ ਬਹਿਣ ਨਹੀਂ ਦਿੰਦਾ ਪਿਆਰਿਆ, ਇਹ ਤੇ ਅੱਗ ਲਾਉਣ ਵਾਲੀ ਚੀਜ਼ ਏ। ਕਹਿੰਦੇ ਪਰ ਜਿਹੜੇ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਨਾਮ ਦਿੱਤਾ, ਉਨ੍ਹਾਂ ਦਾ ਨਿਸ਼ਾਨਾ ਤੇ ਮਨੋਰਥ ਇੱਕੋ ਰਹਿ ਗਏ। ਉਨ੍ਹਾਂ ਦੇ ਵਿਚ ਕਹਿੰਦੇ ਆਸਾ ਸਭੇ ਲਾਹੇ ਕਹਿ ਇਕਾ ਆਸ ਕਮਾਓ। ਸਾਰੀਆਂ ਆਸਾ ਲਾ ਕੇ, ਕਿਉਂਕਿ ਆਸਾ ਸਾਡੇ ਵਿਚ ਇਕ ਇੱਛਾ ਸ਼ਕਤੀ ਏ, ਜੋ ਕੁਝ ਅਸੀਂ ਚਾਹੁੰਦੇ ਹਾਂ ਉਹਨੂੰ ਕਹਿੰਦੇ ਨੇ ਆਸਾ। ਹੋਰ ਇੱਛਾਵਾਂ ਬੜੀਆਂ ਨੇ, ਕਹਿੰਦੇ ਉਨ੍ਹਾਂ ਨੂੰ ਲਾ ਦੇ, ਅੰਦਰੋਂ ਕੱਢ ਦੇ। ਉਨ੍ਹਾਂ ਸਾਰੀਆਂ ਇੱਛਾਵਾਂ ਨੂੰ ਲਾ ਕੇ ਇਕ ਆਸ ਅੰਦਰ ਰੱਖ, ਬਸ ਉਹ ਬੰਦਾ ਧਰਮ ਦੇ ਮਾਰਗ ਤੇ ਤੁਰਨ ਦੇ ਪੈਰ ਉਹਨੂੰ ਲੱਭ ਗਏ ਜਿਹਦੀ ਆਸ ਇਕ ਹੋ ਗਈ। ਬੜੀ ਔਖੀ, ਕਦੀ ਜਾ ਕੇ ਇੱਛਾ ਇਕ ਹੁੰਦੀ ਏ, ਨਹੀਂ ਤੇ ਇੱਛਾਵਾਂ ਦਾ ਜਾਲ ਮਨੁੱਖ ਦੇ ਪੈਰਾਂ ਨੂੰ ਸੰਗਲ ਬਣ ਕੇ ਪਰਮਾਤਮਾ ਦੇ ਰਾਹ ਤੇ ਅੱਗੇ ਵਧਣ ਤੋਂ ਰੋਕੀ ਰੱਖਦਾ। ਕਦੀ ਕਿਰਪਾ ਹੋਵੇ ਤੇ ਆਸ ਇਕ ਹੋ ਜਾਂਦੀ ਏ। ਸਾਹਿਬ ਕਹਿੰਦੇ ਜਿਨੇ ਸਤਿਗੁਰ ਸੇਵਿਆ ਤਿਨੇ ਅੱਗੇ ਮਿਲਿਆ ਥਾਉ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਸੇਵਾ ਕੀਤੀ ਏ, ਉਨ੍ਹਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਤੇ ਅੱਗੇ ਵਾਹਿਗੁਰੂ ਦੇ ਘਰ ਵਿਚ ਉਨ੍ਹਾਂ ਨੂੰ ਥਾਂ ਮਿਲ ਗਈ। ਮਨ ਮੇਰੇ ਕਰਤੇ ਨੋ ਸਾਲਾਹੇ ਹੇ ਮੇਰੇ ਭੁੱਲੇ ਹੋਏ ਮਨਾ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਉਹਦੀ ਉਸਤਤ ਕਰ ਉਹਦੀ ਸਿਫਤ ਕਰ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਉਹਦੀ ਸਿਫਤ ਕਰਨ ਦੀ ਜਾਚ ਕਿੱਥੋਂ ਆਵੇ ਸਮਝ ਕਿੱਥੋਂ ਆਵੇ ਕਹਿੰਦੇ ਪਹਿਲੀ ਗੱਲ ਜਦੋਂ ਤੂੰ ਆਪਣੇ ਸਤਿਗੁਰੂ ਦੇ ਕੋਲ ਜਾਂਦਾ ਨਾ ਚਲਾਕੀਆਂ ਤੇ ਸਿਆਣਪਾਂ ਤੇ ਹੁਜਤਾਂ ਨੂੰ ਤਿਆਗ ਦਿਆ ਕਰ ਬਸ ਗੁਰੂ ਦੇ ਪੈਰ ਫੜ ਲੈ ਉਹਨੂੰ ਕਹਿ ਦੇ ਮੈਨੂੰ ਤੇ ਕੁਝ ਨਹੀਂ ਆਉਂਦਾ ਮੈਨੂੰ ਕੋਈ ਪਤਾ ਨਹੀਂ ਫਿਰ ਇਸ ਤਰ੍ਹਾਂ ਜਦੋਂ ਤੂੰ ਕਰੇਗਾ ਕਹਿੰਦੇ ਦੁੱਖ ਭੁੱਖ ਨਾ ਵਿਆਪਈ ਨਾ ਤੈਨੂੰ ਦੁੱਖ ਵਿਆਪੇਗਾ ਕਿਉਂਕਿ ਦੁੱਖ ਕਾਹਦਾ ਹੈ ਦੁੱਖ ਇਹ ਵੀ ਮੈਂ ਬੜਾ ਸਿਆਣਾ ਤੇ ਮੇਰੇ ਤੋਂ ਸਿਆਣਾ ਹੋਰ ਕੋਈ ਹੈ ਨਹੀਂ ਇਹ ਦੁੱਖ ਹੈ ਤੇ ਭੁੱਖ ਕਾਹਦੀ ਏ ਤ੍ਰਿਸ਼ਨਾ ਸੰਸਾਰ ਦੀ ਇਹ ਨਹੀਂ ਵਿਆਪਦੇ ਦੋਵੇਂ ਉਨ੍ਹਾਂ ਨੂੰ ਜਿਹੜੇ ਜੇ ਸੁਖਦਾਤਾ ਮਨ ਹੋਏ ਜੇ ਮਨ ਵਿਚ ਸੁਖਦਾਤਾ ਵਾਹਿਗੁਰੂ ਵਸ ਜਾਏ ਲਗਾਤਾਰ ਟਿਕਿਆ ਰਵੇ ਤੇ ਉਨ੍ਹਾਂ ਨੂੰ ਕਦੀ ਦੁੱਖ ਭੁੱਖ ਨਹੀਂ ਵਿਆਪਦਾ ਕਿਤ ਹੀ ਕੰਮ ਨਾ ਛਿਜੀਐ ਛਿਜੀਐ ਦਾ ਅਰਥ ਹੁੰਦਾ ਹੈ ਜਿਵੇਂ ਕੋਈ ਚੀਜ਼ ਆਪਾਂ ਕਹਿੰਦੇ ਹਾਂ ਫਲਾਣਾ ਛਿੱਥਾ ਪੈ ਗਿਆ ਕਾਲਾ ਪੈ ਗਿਆ ਪੁਰਾਣਾ ਪੈ ਗਿਆ ਕਮਜ਼ੋਰ ਪੈ ਗਿਆ ਕਹਿੰਦੇ ਵਾਹਿਗੁਰੂ ਦੇ ਜਾਂ ਹਿਰਦੈ ਸੱਚਾ ਸੋਏ ਜੇ ਕਿਸੇ ਮਨੁੱਖ ਦੇ ਹਿਰਦੇ ਵਿਚ ਵਾਹਿਗੁਰੂ ਦੀ ਯਾਦ ਪੱਕੀ ਹੋ ਜਾਏ ਤੇ ਕਹਿੰਦੇ ਉਹ ਮਨੁੱਖ ਸੰਸਾਰ ਦੇ ਕੰਮਾਂ ਦੇ ਵਿਚ ਵੀ ਕਾਲਾ ਨਹੀਂ ਪੈਂਦਾ ਨਹੀਂ ਤੇ ਤੁਸੀਂ ਵੇਖੋਗੇ ਕੰਮ ਕਰਦੇ ਵੀ ਲੋਕ ਇੰਨੇ ਕਾਲੇ ਪੈ ਜਾਂਦੇ ਨੇ ਗੱਲ ਕਰਦੇ ਵੀ ਇੰਨੇ ਕਾਲੇ ਪੈ ਜਾਂਦੇ ਨੇ ਅੰਦਰ ਕਿਉਂ ਅੰਦਰ ਦਾ ਸੰਤੁਲਨ ਨਾਮ ਤੋਂ ਬਿਨਾਂ ਉਹ ਬੈਲੈਂਸ ਨਹੀਂ ਬਣਦਾ ਜਿਵੇਂ ਉਹ ਗੱਡੀ ਜਿਹਦੇ ਟਾਇਰਾਂ ਦਾ ਬੈਲੈਂਸ ਨਹੀਂ ਹਿੱਲਦੀ ਸਿੱਧੇ ਪੁੱਠੇ ਨੇ ਇਸ ਤਰ੍ਹਾਂ ਜਦੋਂ ਅੰਦਰ ਨਾਮ ਨਾ ਵਸਿਆ ਨਾ ਯਾਦ ਨਾ ਟਿਕੀ ਬਾਣੀ ਨਾ ਵਸੀ ਅੰਦਰ ਬੰਦਾ ਛਿੱਜ ਜਾਂਦਾ ਭਾਵੇਂ ਰੋਟੀ ਕਿਉਂ ਨਾ ਖਾਣੀ ਰੋਟੀ ਵੀ ਕਾਹਲੀ ਨਾ ਖਾਈ ਜਾਂਦਾ ਪਤਾ ਨਹੀਂ ਕਿਹੜਾ ਸਾਹ ਚੜਿਆ ਕਈ ਲੋਕ ਟਿਕ ਕੇ ਪ੍ਰਸ਼ਾਦਾ ਵੀ ਨਹੀਂ ਛਕਦੇ ਟਿਕ ਕੇ ਬੋਲਦੇ ਵੀ ਨਹੀਂ ਟਿਕ ਕੇ ਕੰਮ ਵੀ ਨਹੀਂ ਕਰਦੇ ਸਾਰਾ ਜੀਵਨ ਅਸ਼ਾਂਤ ਹੋ ਜਾਂਦਾ ਉਨ੍ਹਾਂ ਦਾ ਪਰ ਜਦੋਂ ਅੰਦਰ ਠੰਡ ਪੈ ਜਾਂਦਾ ਨਾਮ ਦੀ ਫਿਰ ਸਾਰੇ ਕੰਮ ਹੀ ਨਾਮ ਬਣ ਗਏ ਸਾਰਿਆਂ ਦੇ ਵਿਚ ਟਿਕਾ ਆ ਗਿਆ ਜਿਸ ਤੂੰ ਰੱਖੈ ਹੱਥ ਦੇ ਇਸ ਮਾਰ ਨਾ ਸਕੈ ਕੋਏ ਦੂਜਾ ਇਕ ਹੋਰ ਬਖਸ਼ਿਸ਼ ਮਿਲਦੀ ਏ ਉਹਦੇ ਦਰ ਤੋਂ ਇਕ ਹੋਰ ਬਖਸ਼ਿਸ਼ ਇਹ ਹੈ ਆਦਮੀ ਡਰਿਆ ਰਹਿੰਦਾ ਵੀ ਮੇਰਾ ਕੋਈ ਨੁਕਸਾਨ ਨਾ ਕਰਦਾ ਮੈਨੂੰ ਕੋਈ ਮਾਰ ਨਾ ਦੇ ਪਰ ਜਦੋਂ ਮਿੱਤਰ ਬਣ ਗਿਆ ਫਿਰ ਇਹ ਵੀ ਡਰ ਨਿਕਲ ਗਿਆ ਕਹਿੰਦੇ ਜਿਸ ਨੂੰ ਤੂੰ ਹੱਥ ਦੇ ਕੇ ਰੱਖਣਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਜੇ ਸੁਖਾਂ ਦੇ ਦਾਤੇ ਪੂਰੇ ਸਤਿਗੁਰੂ ਦੀ ਸੇਵਾ ਕਰੀਏ ਤੇ ਉਹ ਅਵਗਣਾਂ ਨੂੰ ਅੰਦਰੋਂ ਸਾਰੇ ਜਿੰਨੇ ਸਾਡੀਆਂ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਨਾਮ ਦੇ ਪਾਣੀ ਨਾਲ ਨਾਮ ਦੇ ਜਲ ਦੇ ਨਾਲ ਧੋ ਦਿੰਦੇ ਹਨ ਹਜ਼ੂਰ ਕਹਿੰਦੇ ਸੇਵਾ ਮੰਗੈ ਸੇਵਕੋ ਲਾਇਆ ਆਪਣੀ ਸੇਵ ਸੇਵਕ ਦੀ ਮੰਗ ਕੀ ਹੁੰਦੀ ਹੈ ਪਹਿਲਾਂ ਤਾਂ ਬੜੀਆਂ ਅਰਦਾਸਾਂ ਬੜੀਆਂ ਮੰਗਾਂ ਨੇ ਜਿਉਂ ਜਿਉਂ ਹਿਰਦਾ ਨਿਸ਼ਕਾਮ ਹੁੰਦਾ ਜਾਂਦਾ ਕਾਮਨਾ ਤੋਂ ਰਹਿਤ ਇਹ ਬੜੀ ਵੱਡੀ ਦਾਤ ਜਿੰਨਾ ਚਿਰ ਹਿਰਦਾ ਕਾਮਨਾ ਰਹਿਤ ਨਹੀਂ ਉਨਾ ਚਿਰ ਸਿਮਰਨ ਕਰਨ ਲੱਗਿਆਂ ਵਿਚਾਰ ਨਹੀਂ ਰੁਕਣਗੇ ਚੱਲੀ ਜਾਣਗੇ ਕਿਉਂਕਿ ਉਹ ਉੱਠਦੇ ਨੇ ਅੰਦਰੋਂ ਪੈਦਾ ਹੁੰਦੇ ਨੇ ਸੇਵਕ ਮੰਗਦਾ ਕੀ ਵਾਹਿਗੁਰੂ ਦੇ ਦਰ ਤੋਂ ਕਹਿੰਦੇ ਸੇਵਕ ਸੇਵਾ ਮੰਗੈ ਸੇਵਕੋ ਸੇਵਕ ਦੀ ਨਿਸ਼ਾਨੀ ਹੋਵੇਗੀ ਉਹ ਸੇਵਾ ਹੀ ਮੰਗਦਾ ਕੱਲੀ ਉਹ ਸਿਮਰਨ ਹੀ ਮੰਗਦਾ ਉਹ ਯਾਦ ਹੀ ਮੰਗਦਾ ਇਹਦੇ ਵਿਚ ਹੀ ਉਹਨੂੰ ਸੁਖ ਏ ਤੇ ਲਾਈਆਂ ਆਪਣੀ ਸੇਵ ਕਹਿਣ ਲੱਗੇ ਇਹ ਕਹਿੰਦਾ ਮੈਨੂੰ ਆਪਣੀ ਸੇਵਾ ਵਿਚ ਲਾ ਲੈ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਹਜ਼ੂਰ ਕਹਿੰਦੇ ਸਾਧੂ ਸੰਗ ਮਿਸ਼ਕ ਤੇ ਤੁਠੈ ਪਾਵਾਂ ਦੇਵ ਗੁਰੂ ਦੀ ਸੰਗਤ ਕਰਕੇ ਤੇ ਗੁਰੂ ਦੇ ਪਿਆਰਿਆਂ ਦੀ ਸੰਗਤ ਦੁਆਰਾ ਇਕ ਮਸ਼ਕਤ ਘਾਲ ਮਿਹਨਤ ਕਰਕੇ ਉਹਦੀ ਸੇਵਾ ਦੇ ਵਿਚ ਮਸ਼ਕਤ ਕਰਨੀ ਪੈਂਦੀ ਏ ਇਹਦਾ ਮਤਲਬ ਇਹ ਨਹੀਂ ਕਿ ਜਿੱਥੇ ਆਪਾਂ ਕਹਿੰਦੇ ਹਾਂ ਉਹਦੀ ਕਿਰਪਾ ਨਾਲ ਹੋਣਾ ਤੇ ਮਸ਼ਕਤ ਕਰਨੀ ਨਾ ਹੋਵੇ ਮਿਹਨਤ ਨਾ ਕਰੀਏ, ਨਹੀਂ ਕਰਨੀ ਪਏਗੀ ਮਿਹਨਤ, ਭਾਂਡਾ ਤੇ ਤਿਆਰ ਕਰਨਾ ਪਏਗਾ ਨਾ, ਉਹਦੀ ਜਿਹੜੀ ਰਹਿਮਤ ਹੈ ਉਹਨੂੰ ਪਵਾਂਗੇ ਕਿੱਥੇ। ਇਸ ਕਰਕੇ ਤਰੁੱਠ ਕੇ ਉਸ ਵਾਹਿਗੁਰੂ ਦੇਵ ਨੇ ਕਿਰਪਾ ਕੀਤੀ, ਮਸ਼ਕਤ ਘਾਲਣਾ ਦੀ ਦਾਤ ਬਖਸ਼ੀ ਹੈ। ਕਹਿੰਦੇ ਸਭ ਕਿਛ ਵਸਗਤ ਸਾਹਿਬ ਆਪੇ ਕਰਨ ਕਰੇਵ, ਉਹਦੇ ਵਸ ਵਿਚ ਸਾਰਾ ਕੁਝ, ਉਹ ਆਪੇ ਕਾਰਨ ਬਣਾ ਲੈਂਦਾ, ਆਪੇ ਹੀ ਤੋਰ ਲੈਂਦਾ, ਆਪੇ ਰਾਹ ਬਖਸ਼ ਦਿੰਦਾ। ਸਤਿਗੁਰ ਕੈ ਬਲਿਹਾਰਣ ਮਨਸਾ ਸਭ ਪੁਰੇਵ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਸਤਿਗੁਰੂ ਜੀ ਤੋਂ ਬਲਿਹਾਰ ਹਾਂ, ਗੁਰੂ ਰਾਮਦਾਸ ਜੀ ਤੋਂ, ਜਿਨ੍ਹਾਂ ਨੇ ਸਾਰੀ ਮਨਸਾ ਪੂਰੀ ਕਰ ਦਿੱਤੀ। ਪੁਰੇਵ ਪੂਰਨ ਸੰਤੋਖ, ਪੂਰਨ ਤ੍ਰਿਪਤੀ ਦੀ ਦਾਤ, ਮਨਸਾ ਦੀ ਸੰਪੂਰਨਤਾ, ਅੰਦਰ ਕੋਈ ਵਾਸ਼ਨਾ ਨਹੀਂ, ਕੋਈ ਇੱਛਾ ਨਹੀਂ, ਇੱਕ ਟਿਕ ਗਿਆ ਅੰਦਰ। ਕਹਿੰਦੇ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ। ਜਿੱਦਣ ਇਹ ਬਖਸ਼ਾਂ ਮਿਲ ਗਈਆਂ ਨਾ, ਜਿੱਦਣ ਇਹ ਦ੍ਰਿਸ਼ਟੀ ਮਿਲ ਗਈ, ਦੂਜਾ ਨਜ਼ਰ ਕੋਈ ਆਉਂਦਾ ਹੀ ਨਹੀਂ, ਇੱਕੋ ਹੀ ਸੱਜਣ, ਇੱਕੋ ਹੀ ਮਿੱਤਰ ਦਿਸਦਾ, ਉਹ ਹੀ ਭਰਾ ਵਾਲਾ ਆਸਰਾ ਬਣ ਜਾਂਦਾ, ਉਹ ਹੀ ਮਿੱਤਰ ਬਣ ਗਿਆ। ਕਹਿੰਦੇ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ। ਪਤਾ ਲੱਗ ਗਿਆ ਸਾਰੀ ਸਮੱਗਰੀ, ਸਮੱਗਰੀ ਸ਼ਬਦ ਦਾ ਸਮੱਗਰੀ ਦਾ ਅਰਥ ਹੁੰਦਾ ਸਮੱਗਰ ਤੋਂ ਬਣਿਆ, ਸਮੱਗਰ ਦਾ ਅਰਥ ਹੁੰਦਾ ਸਮੁੱਚਾ, ਸਾਰਾ ਕੁਝ ਜਿੱਥੇ ਇੱਕੋ ਥਾਂ ਤੇ ਇਕੱਠਾ ਕਰ ਦਈ। ਕਹਿੰਦੇ ਜਦੋਂ ਅੱਖ ਖੁੱਲ ਗਈ ਨਾ, ਉਸ ਦਿਨ ਪਤਾ ਲੱਗਾ ਵੀ ਇਹ ਸਾਰੀ ਸਮੱਗਰੀ ਜਿਹੜੀ ਤੇਰੇ ਸੂਤਰ ਵਿਚ ਬੱਝੀ ਹੋਈ ਏ, ਤੇ ਤੇਰੀ ਰੀਤ ਦੁਆਰਾ ਹੀ ਚੱਲ ਰਿਹਾ, ਤੇਰੇ ਹੀ ਹੁਕਮ ਦੁਆਰਾ ਇਹ ਸਾਰਾ ਕੁਝ ਚੱਲੀ ਜਾ ਰਿਹਾ। ਇੱਕ ਸਿਉ ਮਨ ਮਾਨਿਆ ਤਾਂ ਹੋਵਾ ਨੇ ਚਲ ਚੀਤ। ਜਦੋਂ ਅੰਦਰੋਂ ਮਨ ਨੂੰ ਰਸ ਮਿਲਿਆ ਨਾ, ਮਨ ਨੇ ਉਦਨ ਟਿਕਣਾ, ਜਿੱਦਣ ਇਹਨੂੰ ਕੋਈ ਨਾ ਕੋਈ ਚਲਕਾਰਾ, ਕੋਈ ਆਨੰਦ ਅੰਦਰੋਂ ਰਸ, ਕੋਈ ਅੰਦਰੋਂ ਨਾਦ ਸੁਣਿਆ ਗਿਆ, ਉਸ ਦਿਨ ਫਿਰ ਇਹ ਲੀਨ ਹੋਣਾ ਸ਼ੁਰੂ ਹੋ ਜਾਂਦਾ। ਉਸ ਦਿਨ ਤੋਂ ਬਾਅਦ ਕਹਿੰਦੇ ਮਨ ਮੰਨ ਗਿਆ ਤੇ ਚਿੱਤ ਨਿਚਲ ਹੋ ਗਿਆ। ਹੁਣ ਮਨ ਨਹੀਂ ਭੱਜਦਾ, ਦੌੜਦਾ ਨਹੀਂ। ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਉਹ ਜਿਹੜਾ ਭੋਜਨ ਛਕਦਾ ਨਾ, ਉਹ ਭੋਜਨ ਵੀ ਨਾਮ ਬਣ ਗਿਆ। ਉਹ ਜੋ ਕੁਝ ਕੱਪੜੇ ਪਾਉਂਦਾ, ਉਹਦੇ ਕੱਪੜੇ ਪਾਉਣੇ ਵੀ ਨਾਮ ਬਣ ਗਏ। ਔਰ ਇੱਕ ਦੀ ਟੇਕ ਸਦਾ ਉਹਦੇ ਅੰਦਰ ਟਿਕੀ ਰਹੀ, ਨਾਮ ਦਾ ਆਧਾਰ ਉਹਨੂੰ ਬਣਿਆ। ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਕਹਿੰਦੇ ਥੋਕ ਦਾ ਅਰਥ ਹੁੰਦਾ ਖਜ਼ਾਨੇ, ਥੋਕ ਦਾ ਸਮਾਨ ਜਿੱਥੇ ਸਾਰਾ ਕੁਝ ਹੋਵੇ, ਏ ਟੂ ਜੈਡ ਸਭ ਕੁਝ। ਕਹਿੰਦੇ ਭਾਈ ਤੂੰ ਦੱਸ, ਇੱਕ ਇੱਕ ਚੀਜ਼ ਤੂੰ ਮੰਗਦਾ ਕਿ ਸਾਰੀਆਂ ਲੈਣੀਆਂ ਨੇ, ਬੰਦੇ ਦੀ ਇੱਛਾ ਹੈ ਸਾਰਾ ਕੁਝ ਮੇਰੇ ਕੋਲ ਹੋਵੇ। ਸਤਿਗੁਰੂ ਕਹਿੰਦੇ ਜੇ ਤੇਰੇ ਹੱਥ ਵਿਚ ਇੱਕ ਚਾਬੀ ਆ ਜਾਏ ਨਾ, ਜਿਹਦੇ ਨਾਲ ਸਾਰੇ ਥੋਕ ਪ੍ਰਾਪਤ, ਸਾਰੇ ਤਾਲੇ ਖੁੱਲ ਜਾਣਗੇ ਜ਼ਿੰਦਗੀ ਦੇ। ਉਹ ਇੱਕ ਚਾਬੀ ਹੈ ਨਾਮ ਦੀ, ਜੇ ਉਹ ਤੇਰੇ ਕੋਲ ਆ ਜਾਏ, ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ। ਪੁੱਛਿਆ ਮਹਾਰਾਜ ਉਹ ਚਾਬੀ ਹੱਥ ਵਿਚ ਕਿਵੇਂ ਆਵੇਗੀ, ਉਹਦਾ ਕੀ ਤਰੀਕਾ? ਤੇ ਕਹਿੰਦੇ ਤੇਰਾ ਜਨਮ ਪਦਾਰਥ ਜਿਹੜਾ ਨਾ, ਉਹ ਸਫਲ ਹੋ ਜਾਏਗਾ। ਕਾਹਦੇ ਨਾਲ ਹੋਏਗਾ? ਅੱਗੇ ਦੱਸਦੇ ਕਹਿੰਦੇ ਜੇ ਸੱਚਾ ਸ਼ਬਦ ਕਥ, ਜਦੋਂ ਤੂੰ ਸੱਚੇ ਸ਼ਬਦ ਨੂੰ ਕਥੇਗਾ, ਜਪੇਗਾ, ਜਿਹੜੀ ਨਾਮ ਦੀ ਦਾਤ ਤੈਨੂੰ ਗੁਰੂ ਵੱਲੋਂ ਮਿਲੀ ਏ, ਜਦੋਂ ਉਹਦੀ ਕਥਨਾ ਕਰੇਗਾ, ਜਦੋਂ ਉਹਨੂੰ ਤੂੰ ਬੋਲੇਗਾ, ਜਦੋਂ ਤੂੰ ਉਹਨੂੰ ਜਪੇਗਾ, ਤੇ ਇੱਕ ਐਸੀ ਦਾਤ ਤੈਨੂੰ ਮਿਲੇਗੀ ਜਿਹਦੇ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ। ਗੁਰ ਤੇ ਮਹਿਲ ਪ੍ਰਾਪਤੇ, ਬਸ ਗੁਰੂ ਤੋਂ ਇਹ ਵੱਡਾ ਮਹਿਲ, ਵੱਡੀ ਸਮੱਗਰੀ, ਵੱਡੀਆਂ ਦਾਤਾਂ ਪ੍ਰਾਪਤ ਹੋ ਗਈਆਂ ਹਨ। ਜਿਸ ਲਿਖਿਆ ਹੋਵੇ ਮੱਥ, ਜਿਸ ਦੇ ਮੱਥੇ ਦੇ ਉੱਤੇ ਇਹ ਵਾਰ ਵਾਰ ਸ਼ਬਦ ਆਉਣਗੇ, ਪੂਰਬ ਲਿਖਿਆ, ਧੁਰ ਦਾ ਲਿਖਿਆ, ਮੱਥੇ ਦੇ ਉੱਤੇ ਲਿਖਿਆ, ਥੋੜੀ ਜਿਹੀ ਦੀ ਵਿਚਾਰ ਕਰ ਲਈਏ। ਲੇਖ ਬੜੀ ਪ੍ਰਕਾਰ ਦੇ ਨੇ। ਲੇਖ ਦਾ ਮਤਲਬ ਹੁੰਦਾ ਹੈ ਅੰਦਰ ਦੀ ਵਾਸ਼ਨਾ, ਜਿਹੜਾ ਅਸੀਂ ਕਰਮ ਕਰਨੇ ਆ ਉਹ ਕੁਝ ਤਾਂ ਪੂਰਾ ਹੋ ਜਾਂਦਾ, ਬਾਕੀ ਅੰਦਰ ਰਹਿ ਜਾਂਦਾ। ਉਹ ਅੰਦਰ ਇੱਕ ਲੇਖ ਬਣ ਜਾਂਦਾ, ਫਿਰ ਅੱਗੋਂ ਨਵਾਂ ਸਰੀਰ ਮਿਲਦਾ ਉਹਨੂੰ ਪੂਰਾ ਕਰਨ ਵਾਸਤੇ। ਲੇਖ ਕਈ ਤਰ੍ਹਾਂ ਦੇ, ਇੱਕ ਲੇਖ ਧੁਰ ਦਾ ਲੇਖ ਜਿਹੜਾ ਬਾਣੀ ਵਿੱਚ ਬੜੇ ਥਾਂ ਤੇ ਆਵੇਗਾ ਵੀ ਜਿਨ੍ਹਾਂ ਨੂੰ ਧੁਰੋਂ ਲਿਖਿਆ ਹੋਇਆ। ਧੁਰ ਦੇ ਜਿਹੜੇ ਲੇਖ ਨੇ ਥੋੜੇ ਥੋੜੇ ਫਰਕ ਨਾਲ ਪਾਏ ਨੇ ਵਾਹਿਗੁਰੂ ਨੇ, ਇਹ ਉਹਦੀ ਕਲਾ ਹੈ, ਪਤਾ ਨਹੀਂ ਲੱਗਦਾ। ਇਹ ਨਹੀਂ ਵੀ ਕਿਸੇ ਨੂੰ ਵੱਧ ਪਾਇਆ ਤੇ ਕਿਸੇ ਨੂੰ, ਇੱਕ ਚੀਜ਼ ਸਾਰਿਆਂ ਵਿੱਚ ਪਾਈ ਉਹਨੇ। ਜਦੋਂ ਹੁਣ ਪਹਿਲਾ ਜਨਮ ਹੋਇਆ ਤੇ ਵਾਸ਼ਨਾ ਤੋਂ ਬਿਨਾਂ ਤੇ ਜਨਮ ਹੀ ਨਹੀਂ ਹੁੰਦਾ, ਬਾਣੀ ਕਹਿ ਰਹੀ ਹੈ। ਜਿੰਨਾ ਚਿਰ ਵਾਸ਼ਨਾ ਨਹੀਂ ਉਨਾ ਚਿਰ ਜਨਮ ਨਹੀਂ ਹੁੰਦਾ, ਤੇ ਫਿਰ ਸਵਾਲ ਖੜਾ ਹੁੰਦਾ ਵਾਸ਼ਨਾ ਪਹਿਲੀ ਵਾਰੀ ਕਿਹੜੀ ਸੀ, ਜਦੋਂ ਅਜੇ ਜਨਮ ਹੋਇਆ ਹੀ ਨਹੀਂ। ਜਨਮ ਤੇ ਵਾਸ਼ਨਾ ਤੇ ਇੱਛਾ ਤੇ ਤਾਂ ਹੀ ਬਣਨੀ ਹੈ ਨਾ ਜੇ ਸਰੀਰ ਮਿਲੇਗਾ ਤੇ ਸਰੀਰ ਤੇ ਪਹਿਲਾਂ ਕਿਤੇ ਸ਼ੁਰੂ ਤੇ ਹੋਇਆ ਹੀ ਨਾ, ਭਾਵੇਂ ਕਰੋੜਾਂ ਅਰਬਾਂ ਖਰਬਾਂ ਸਾਲ ਪਹਿਲਾਂ ਪਹਿਲਾ ਜਨਮ ਮਿਲਿਆ ਸੀ, ਤੇ ਜਨਮ ਤੇ ਉਦੋਂ ਵੀ ਹੋਇਆ, ਤੇ ਜਨਮ ਲੈਣ ਦਾ ਵਿਗਿਆਨ ਇਹ ਵਾਸ਼ਨਾ ਤੋਂ ਬਿਨਾਂ ਜਨਮ ਹੁੰਦਾ ਹੀ ਨਹੀਂ। ਉਹ ਕਰਮ ਕਿਹੜਾ ਸੀ ਤੇ ਉਹ ਵਾਸ਼ਨਾ ਕਿਹੜੀ ਸੀ ਜਿਹਦੇ ਕਰਕੇ ਜਨਮ ਮਿਲਿਆ, ਜਿਹਨੂੰ ਕਬੀਰ ਜੀ ਕਹਿੰਦੇ ਨੇ ਗੁਰਚਰਨ ਲਾਗ ਹਮ ਬਿਨਮਤਾ ਪੁੱਛੋ। ਗੁਰੂ ਨੂੰ ਪੁੱਛਿਆ ਜੀ ਉਹ ਕਹਿ ਪਾਇਆ ਕਾਹਦੇ ਵਾਸਤੇ ਪਹਿਲਾਂ ਜਨਮ ਹੋਇਆ, ਇਹ ਦੱਸੋ ਕਿਰਪਾ ਕਰਕੇ। ਉਹ ਜਨਮ ਕਾਹਦੇ ਵਾਸਤੇ ਹੋਇਆ, ਪਹਿਲੀ ਵਾਸ਼ਨਾ ਵਾਹਿਗੁਰੂ ਨੇ ਸਾਡੇ ਵਿੱਚ ਪਾਈ ਉਹ ਕਿਹੜੀ, ਨਾਮ ਜਪਣ ਦੀ ਵਾਸ਼ਨਾ, ਪ੍ਰੇਮ ਕਰਨ ਦੀ ਵਾਸ਼ਨਾ ਪਰਮਾਤਮਾ, ਉਹਦੇ ਕਰਕੇ ਸਾਡਾ ਪਹਿਲਾ ਜਨਮ ਹੋ ਗਿਆ। ਇਹ ਲੇਖ ਸਾਰਿਆਂ ਵਿੱਚ ਪਾਇਆ ਹੋਇਆ ਟੋਟਲ, ਬਾਕੀ ਇਹਨੇ ਕਿੱਥੇ ਜਾਣਾ ਕੀ ਕਰਨਾ ਉਹ ਥੋੜੇ ਥੋੜੇ ਫਰਕ ਦੇ ਨਾਲ, ਉਹ ਫਰਕ ਪਾਉਣਾ ਪਿਆ ਹੈ ਇੱਕੋ ਜਿਹੇ, ਕੋਈ ਬਹੁਤਾ ਫਰਕ ਨਹੀਂ। ਜਿਵੇਂ ਮੈਂ ਉਦਾਹਰਨ ਦੇ ਦਿਆਂ, ਇੱਕੋ ਕੰਪਨੀ ਦੀ 1000 ਜਾਂ ਲੱਖ ਗੱਡੀ ਖੜੀ ਹੈ, ਲੱਖ ਗੱਡੀ ਖੜੀ ਹੈ, ਉਸ ਲੱਖ ਗੱਡੀ ਦੀਆਂ ਜਿਹੜੀਆਂ ਸਟਾਰਟ ਕਰਨ ਵਾਲੀਆਂ ਚਾਬੀਆਂ ਨੇ ਉਹ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ, ਬਾਹਰੋਂ ਵੇਖੋ ਇੱਕੋ ਜਿਹੀਆਂ ਲੱਗਣਗੀਆਂ, ਪਰ ਜਦੋਂ ਤੁਸੀਂ ਇੱਕ ਗੱਡੀ ਦੀ ਚਾਬੀ ਦੂਜੀ ਨੂੰ ਲਾਓ ਜਾਂ ਇੱਕ ਤਾਲੇ ਦੀ ਚਾਬੀ ਦੂਜੀ ਨੂੰ ਲਾਓ ਤੇ ਚਾਬੀ ਨਹੀਂ ਲੱਗੇਗੀ, ਵੇਖਣ ਵਾਲਾ ਵੀ ਹੈਰਾਨ ਹੋ ਜਾਏਗਾ। ਫਰਕ ਤੇ ਲੱਗਦਾ ਕੋਈ ਨਹੀਂ, ਫਰਕ ਕੋਈ ਨਹੀਂ ਲੱਗਦਾ, ਪਰ ਗੱਲ ਕੀ ਬਣ ਗਈ। ਇਹ ਕਿਤੇ ਨਾ ਕਿਤੇ ਉਹਦੀ ਬਨਾਵਟ ਵਿੱਚ ਫਰਕ ਪਾਇਆ। ਸਰੀਰ ਜਿੰਨੇ ਨੇ ਸਾਰਿਆਂ ਦੇ ਵਿੱਚ ਇੱਕ ਲੇਖ ਲਿਖਿਆ ਸ਼ੁਰੂ ਦੇ ਵਿੱਚ, ਉਹ ਲੇਖ ਹੈ ਕਿ ਮੈਂ ਜਨਮ ਲੈ ਕੇ ਹੇ ਵਾਹਿਗੁਰੂ ਤੈਨੂੰ ਯਾਦ ਕਰਾਂਗਾ। ਤਾਂ ਹੀ ਤੇ ਵਾਰ ਵਾਰ ਬਾਣੀ ਵਿੱਚ ਆਇਆ ਗੁਰੂ ਸਾਹਿਬ ਯਾਦ ਕਰਾਉਂਦੇ ਵੀ ਤੂੰ ਸਮਝੌਤਾ ਕਰਕੇ ਜੰਮਿਆ ਸੀ, ਤੇ ਜਦੋਂ ਸਮਝੌਤਾ ਕਰਕੇ ਜਨਮ ਹੋ ਗਿਆ ਤੇ ਫਿਰ ਰੱਬ ਕਿਤੇ ਤੇ ਆਪ ਕਿਤੇ ਕਹਿੰਦੇ ਕੌਣ ਹੁੰਦਾ ਰੱਬ, ਮੈਂ ਨਹੀਂ ਜਾਣਦਾ, ਕਿਸੇ ਨੂੰ ਦਿਸਦਾ ਹੀ ਕੋਈ ਨਹੀਂ। ਜਿਹਨੇ ਜਨਮ ਦਿੱਤਾ ਸੀ ਉਹ ਸਮਝੌਤਾ ਸਾਡਾ ਟੁੱਟ ਗਿਆ ਉਹਦੇ ਨਾਲ, ਇਸ ਕਰਕੇ ਸਾਰਾ ਜੀਵਨ ਵਿਰੋਧ ਵਿੱਚ ਲੰਘੀ ਜਾਂਦਾ ਹੈ ਪਰਮਾਤਮਾ ਦੇ ਵਿਰੋਧ ਵਿੱਚ। ਇਹ ਪਹਿਲਾਂ ਇਹਨੂੰ ਧੁਰ ਦਾ ਲੇਖ ਕਿਹਾ ਹੈ, ਧੁਰੋਂ ਸੰਯੋਗ ਵਿਯੋਗ ਧੁਰੋਂ ਹੀ ਹੋਇਆ ਇੱਕ ਇਹ ਲੇਖ। ਇੱਕ ਫਿਰ ਜਦੋਂ ਅਸੀਂ ਜਿੱਥੇ ਜਨਮ ਲੈਂਦੇ ਹਾਂ ਉੱਥੇ ਜਿਵੇਂ ਦੇ ਲੋਕਾਂ ਨਾਲ ਅਸੀਂ ਮਿਲਣ ਲੱਗ ਪਈਏ, ਜਿਵੇਂ ਦੇ ਲੋਕਾਂ ਦੇ ਨਾਲ ਅਸੀਂ ਸੰਗਤ ਕਰਨੀ ਸ਼ੁਰੂ ਕਰ ਦਈਏ, ਉਨ੍ਹਾਂ ਦੇ ਜੀਵਨ ਦਾ ਸਾਡੇ ਤੇ ਪ੍ਰਭਾਵ ਪੈਂਦਾ ਹੈ ਤੇ ਉਨ੍ਹਾਂ ਦੇ ਪ੍ਰਭਾਵ ਦੇ ਥੱਲੇ ਅਸੀਂ ਉਸ ਤਰ੍ਹਾਂ ਦੇ ਕਰਮ ਕਰਨ ਲੱਗ ਪੈਂਦੇ। ਜੇ ਗੁਰੂ ਕੇ ਪਿਆਰਿਆਂ ਦੀ ਸੱਚ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਸੰਗਤ ਤੇ ਸੱਚੇ ਮਾਰਗ ਤੇ ਤੁਰੇਗਾ ਮਨੁੱਖ, ਕਰਮ ਉਸ ਤਰ੍ਹਾਂ ਦੇ ਕਰੇਗਾ। ਤੇ ਜੇ ਮਨੁੱਖ ਮਾੜੇ ਮਨੁੱਖਾਂ ਦੀ ਸੰਗਤ ਕਰੇਗਾ ਤੇ ਉਹਦੇ ਕਰਮ ਮਾੜੇ ਹੋ ਜਾਣਗੇ। ਜਿਵੇਂ ਦੇ ਕਰਮ ਅਸੀਂ ਬਾਹਰ ਕਰਾਂਗੇ ਉਨ੍ਹਾਂ ਕਰਮਾਂ ਦਾ ਅੰਦਰ ਲੇਖ ਲਿਖਿਆ ਜਾਏਗਾ। ਅੰਦਰ ਲੇਖ ਇਹ ਦੂਜੇ ਲੇਖ ਨੇ, ਦੂਜੇ ਨੰਬਰ ਦੇ ਲੇਖ, ਉਹ ਸਾਡੇ ਅੰਦਰ ਕਰਮ ਦਾ ਲੇਖ ਲਿਖਿਆ ਜਾਂਦਾ। ਬਾਣੀ ਪੜ੍ਹ ਕੇ ਵੇਖੋ, ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਕਹਿੰਦੇ ਕਰ ਕਰਨਾ ਲਿਖ ਲੈ ਜਾਹੋ, ਉਹ ਦੂਜੇ ਲੇਖ ਨੇ ਦੋ ਪ੍ਰਕਾਰ ਦੇ। ਹੁਣ ਉਹਦਾ ਅਸਰ ਸਾਡੇ ਉੱਤੇ ਅੱਜ, ਉਹਨੂੰ ਕਹਿੰਦੇ ਨੇ ਪੂਰਬ ਲਿਖਿਆ। ਅੱਜ ਹੁਣ ਅਸੀਂ ਕਈ ਵਾਰੀ ਬੜਾ ਯਤਨ ਕਰਨੇ ਆ, ਕਈ ਸਰੀਰ ਐਸੇ ਨੇ ਬੜਾ ਭਜਨ ਕਰਦੇ ਨੇ, ਮਨ ਫਿਰ ਵੀ ਨਹੀਂ ਟਿਕਦਾ। ਕਾਰਨ ਕੀ? ਉਹਦਾ ਕਾਰਨ ਹੈ ਜਿਹੜੇ ਪੂਰਬਲੇ ਲੇਖ ਕਰਮ ਕੀਤੇ ਸਨ ਨਾ, ਉਹ ਦੂਜੇ ਪਾਸੇ ਦੇ ਸਨ, ਉਧਰ ਖਿੱਚ ਕੇ ਲੈ ਜਾਂਦੇ ਧੱਕੇ ਨਾਲ। ਤੇ ਇੱਕ ਬੰਦਾ ਥੋੜਾ ਜਿਹਾ ਲੱਗਦਾ ਉਹਦਾ ਮਨ ਟਿਕ ਗਿਆ ਉਸੇ ਵੇਲੇ, ਉਹਨੇ ਦੂਸਰੇ ਪਾਸੇ ਦੇ ਕਰਮ ਕੀਤੇ ਸਨ, ਚੰਗੇ ਕਰਮ ਕੀਤੇ ਸਨ। ਇਹ ਦੂਜੇ ਲੇਖ ਨੇ। ਹੁਣ ਇੱਕ ਤੀਸਰਾ ਲੇਖ, ਤੀਜੇ ਲੇਖ, ਉਹ ਕਿਹੜੇ ਨੇ? ਜੇ ਕਿਸੇ ਦੇ ਅੰਦਰ ਅੱਖ ਖੁੱਲ ਜਾਏ ਨਾ ਵੀ ਮੇਰਾ ਤੇ ਜੀਵਨ ਹੀ ਬੜਾ ਖਰਾਬ ਔਗਣਾਂ ਦਾ ਭਰਿਆ, ਵਾਹਿਗੁਰੂ ਨੇ ਮੈਨੂੰ ਜਨਮ ਦਿੱਤਾ ਸੀ ਨਾਮ ਜਪਣ ਲਈ ਤੇ ਮੈਂ ਤੇ ਪਾਪ ਕਰ ਕਰਕੇ ਅੰਦਰ ਬੜੀ ਵੱਡੀ ਲਈ ਵਹੀ ਲਿਖ ਲਈ ਪਾਪਾਂ ਦੀ ਕਰਮਾਂ ਦੀ ਲੇਖਾਂ ਦੀ। ਜੇ ਕੋਈ ਬੰਦਾ ਜਾਗ ਪਏ ਤੇ ਜਾਗੇਗਾ ਸੰਗਤ ਕਰਨ ਨਾਲ, ਜਿਹੜੇ ਲੋਕ ਜਾਗੇ ਹੋਏ ਨੇ ਉਨ੍ਹਾਂ ਦੀ ਸੰਗਤ ਉਨ੍ਹਾਂ ਵੱਲੋਂ ਵੇਖ ਕੇ ਉਹਦਾ ਵੀ ਜੀ ਕਰ ਪਏਗਾ ਵੀ ਨਿਕਲਾਂ ਇਸ ਕਾਲਕ ਵਿੱਚੋਂ। ਉੱਥੇ ਫਿਰ ਤੀਜੀ ਪ੍ਰਕਾਰ ਦੇ ਕਰਮ ਕਰਨੇ ਪੈਣਗੇ, ਤੀਜੀ ਪ੍ਰਕਾਰ ਦੇ ਉਨ੍ਹਾਂ ਲੋਕਾਂ ਵੱਲੋਂ ਵੇਖ ਕੇ ਕਰਮ ਕਰਨੇ ਪੈਣਗੇ ਜਿਹੜੇ ਜੁੜੇ ਹੋਏ ਨੇ ਜਿਵੇਂ ਦੇ ਉਹ ਕਰਦੇ ਨੇ। ਉਹ ਕਰਮ ਜਿਹੜੇ ਕਰਾਂਗੇ ਨਾ ਜਦੋਂ ਉਹ ਸਾਡੇ ਅੰਦਰ ਲਖੀਣੇ ਸ਼ੁਰੂ ਹੋ ਜਾਣਗੇ ਤੇ ਜਦੋਂ ਪਲੜਾ ਭਾਰੀ ਹੋ ਜਾਏਗਾ ਚੰਗਿਆਂ ਦਾ ਤੇ ਜਿਹੜੇ ਪਹਿਲੇ ਲੇਖ ਸਨ ਅੰਦਰ ਉਹ ਕਮਜ਼ੋਰ ਪੈਣੇ ਸ਼ੁਰੂ ਹੋ ਜਾਣਗੇ। ਉੱਥੇ ਜੰਗ ਬੜਾ ਵੱਡਾ ਹੁੰਦਾ, ਉਹ ਇੱਕ ਬੜੇ ਵੱਡਾ ਸੰਘਰਸ਼ ਹੈ। ਇਸ ਕਰਕੇ ਆਮ ਕੀ ਹੁੰਦਾ, ਆਮ ਧਾਰਮਿਕ ਬੰਦਾ ਮਿਥ ਕੇ ਤੁਰਦਾ ਵੀ ਇੱਕ ਸਾਲ ਵਿਚ ਮੇਰਾ ਕੰਮ ਹੋ ਜਾਏਗਾ, ਦੋ ਸਾਲਾਂ ਵਿਚ ਮਨ ਟਿਕ ਜਾਏਗਾ, ਪਰ ਕਈ ਵੀਹ ਸਾਲ, ਕਈ ਵਾਰੀ ਪੱਚੀ ਸਾਲ, ਕਈ ਵਾਰੀ ਪੰਜਾਹ ਸਾਲ ਲੱਗ ਜਾਂਦੇ ਨੇ, ਮਨ ਨਹੀਂ ਟਿਕਦਾ। ਉਹਦਾ ਕਾਰਨ ਕੀ ਏ, ਉਹ ਜਿਹੜੀ ਪਿਛਲੀ ਫੌਜ ਅੰਦਰ ਆਪਾਂ ਇਕੱਠੀ ਕੀਤੀ ਸੀ ਨਾ, ਉਹ ਬਹੁਤ ਜ਼ਿਆਦਾ ਹੈ, ਉਹ ਅੱਗੇ ਖਲੋਣ ਨਹੀਂ ਦਿੰਦੀ, ਤੇ ਜਿਹੜੀ ਦੂਸਰੀ ਉਹ ਜੇ ਕਮਜ਼ੋਰ ਹੈ, ਉਹਦੇ ਪੈਰ ਨਹੀਂ ਲੱਗਦੇ ਪਏ, ਚੰਗੀ ਫੌਜ ਜਿਹੜੀ, ਉਹ ਸੰਘਰਸ਼ ਇਸ ਤਰ੍ਹਾਂ ਹੀ ਚੱਲੇਗਾ। ਪਰ ਜੇ ਗੁਰੂ ਨਾਲ ਹੋਵੇ, ਸਤਿਗੁਰੂ ਕਿਰਪਾ ਕਰ ਦੇਣ, ਤੇ ਇਕ ਦਿਨ ਉਹ ਮਨੁੱਖ ਸਫਲ ਹੋ ਜਾਏਗਾ ਜਿੱਤਣ ਵਿਚ, ਜਿੱਤ ਜਾਏਗਾ ਉਹ ਆਪਣੇ ਆਪੇ ਦੇ, ਆਪਣੀ ਗਰਾਊਂਡ ਨੂੰ, ਆਪਣੇ ਜੀਵਨ ਨੂੰ, ਤੇ ਜਦੋਂ ਜਿੱਤੇਗਾ ਉਹ ਵੇਖੇਗਾ ਵੀ ਅੱਜ ਮੇਰਾ ਸਿੰਘਾਸਨ ਲੱਗ ਗਿਆ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ। ਇਹ ਤੀਜੇ ਲੇਖ ਨੇ, ਇਸ ਤਾਂ ਇਹ ਵਿਚਾਰ ਕੀਤੀ ਵੀ ਵਾਰ ਵਾਰ ਆਏਗੀ ਲੇਖਾਂ ਦੀ ਗੱਲ। ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਕਿ ਤੂੰ ਇਕ ਦੇ ਨਾਲ ਜੁੜ, ਤੈਨੂੰ ਸਾਰੇ ਖਜ਼ਾਨੇ ਮਿਲ ਜਾਣਗੇ। ਕਹਿੰਦੇ ਇਕ ਸਬਿਨ ਸਭ ਧੰਦ ਹੈ, ਇਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਸਾਰਾ ਧੰਦਾ ਹੈ। ਸਭੇ ਥੋਕ ਪ੍ਰਾਪਤੇ ਜੇ ਆਵੇ ਇਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਜੇ ਤੂੰ ਨਾਮ ਜਪੇ। ਕਹਿਣ ਲੱਗੇ ਗੁਰ ਤੇ ਮਹਿਲ ਪ੍ਰਾਪਤੇ ਜੇ ਲਿਖਿਆ ਹੋਵੇ ਮੱਥ, ਜੇ ਕਿਤੇ ਚੰਗੇ ਕਰਮਾਂ ਦਾ ਲੇਖ ਤੇਰੇ ਮੱਥੇ ਤੇ ਹੋਵੇ। ਇਹ ਕਿਵੇਂ ਲੇਖ ਲਿਖਿਆ ਜਾਏਗਾ ਮਹਾਰਾਜ? ਕਹਿੰਦੇ ਮੇਰੇ ਮਨ ਇਕ ਸਿਉ ਚਿਤ ਲਾਏ। ਤੂੰ ਯਤਨ ਕਰਿਆ ਕਰ, ਤੇਰੇ ਚਿੱਤ ਵੱਲ ਅੰਦਰ ਵੇਖ ਕਿੰਨੇ ਖਿਆਲ ਉੱਠ ਰਹੇ ਨੇ, ਉਨ੍ਹਾਂ ਦੇ ਉੱਤੇ ਪਹਿਰਾ ਦੇ। ਉਹ ਖਿਆਲ ਨਹੀਂ ਉੱਠਣੇ ਚਾਹੀਦੇ, ਸਹਿਜੇ ਸਹਿਜੇ ਉਨ੍ਹਾਂ ਨੂੰ ਰੋਕ। ਜਦੋਂ ਖਿਆਲ ਹਟ ਜਾਣਗੇ ਤੇ ਤੇਰਾ ਚਿੱਤ ਨਿਰਮਲ ਹੋ ਜਾਏਗਾ, ਉਸ ਚਿੱਤ ਨੂੰ ਨਾਮ ਵਿਚ ਲਾ ਕੇ ਰੱਖ, ਸ਼ਬਦ ਦੀ ਗੁਜਾਰ ਵਿਚ ਲਾ। ਕਹਿੰਦੇ ਇਕ ਸੁਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਉਸ ਇਕ ਵਾਹਿਗੁਰੂ ਤੋਂ ਬਿਨਾਂ ਤੇ ਧੰਦਾ, ਇਹ ਧੰਦਿਆਂ ਧੰਧਾਰਾਂ ਦੇ ਵਿਚ ਜੀਵਨ, ਤੇ ਮਿਥਿਆ ਝੂਠਾ ਹੀ ਹੈ ਮੋਹ, ਮਾਇਆ ਦਾ ਪ੍ਰੇਮ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਜਿਨੇ ਇਕ ਨਾਲ ਚਿੱਤ ਜੋੜਿਆ, ਪੂਰੇ ਸਤਿਗੁਰੂ ਨੇ ਅੱਖ ਭਰ ਕੇ ਉਹਦੇ ਵੱਲ ਨਜ਼ਰ ਕਰਕੇ ਵੇਖਿਆ, ਤੇ ਪਤਾ ਨਹੀਂ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਤੋਂ ਵੱਧ ਵੀ ਕਿਤੇ ਆਨੰਦ ਦੀ ਪ੍ਰਾਪਤੀ ਹੋ ਗਈ। ਇੱਥੇ ਖੁਸ਼ੀਆਂ ਤੇ ਪਾਤਸ਼ਾਹੀਆਂ ਤੇ ਮਾਇਆ ਬਹੁਤੀ ਹੋ ਜਾਣੀ। ਅਸੀਂ ਕਈ ਵਾਰੀ ਇਹ ਸ਼ਬਦ ਪੜ੍ਹਨੇ ਆ ਜਾਂ ਪੜ੍ਹਾਉਂਦੇ ਆ ਵੀ ਇਹ ਜਿਹੜੀਆਂ ਪਾਤਸ਼ਾਹੀਆਂ ਨੇ, ਹੁਣ ਅਰਥ ਤੇ ਅਸੀਂ ਕਰਨੇ ਨਾ, ਅੱਜ ਅਸੀਂ ਇਹ ਅਰਥ ਕਰ ਦਿੱਤੇ ਵੀ ਖੁਸ਼ੀਆਂ ਤੇ ਪਾਤਸ਼ਾਹੀਆਂ ਤੇ ਨੱਚ ਟੱਪ ਕਰਨੀ, ਤੇ ਇਹਨੂੰ ਕਹਿੰਦੇ ਵੀ ਇਹ ਕਹਿੰਦੇ ਸਤਿਗੁਰੂ ਦੀ ਨਜ਼ਰ ਹੋ ਗਈ, ਉਲਟ ਦਿੱਤੇ ਅਸੀਂ ਅਰਥ। ਗੁਰੂ ਸਾਹਿਬ ਨੇ ਇਹ ਨਹੀਂ ਸੀ ਕਿਹਾ ਵੀ ਤੂੰ ਸ਼ਰਾਬਾਂ ਪੀ ਕੇ ਨੱਚੇ, ਮਨਮਾਨੀਆਂ ਕਰੇ, ਤੇ ਸਾਰਾ ਕੁਝ ਤੂੰ ਗਲਤ ਕਰਕੇ, ਤੇ ਫਿਰ ਪਿੱਛੋਂ ਰਾਗੀਆਂ ਨੂੰ 100 ਰੁਪਈਆ ਦੇ ਕੇ ਕਵੇਂ ਜੀ ਪੜ੍ਹ ਦਿਓ ਸ਼ਬਦ ਲੱਖ ਖੁਸ਼ੀਆਂ ਪਾਤਸ਼ਾਹੀਆਂ। ਨਹੀਂ, ਸੱਚੇ ਪਾਤਸ਼ਾਹ ਨੇ ਇੱਥੇ ਕਿਹਾ ਹੈ ਜੇ ਸਤਿਗੁਰੂ ਨਜ਼ਰ ਕਰਦਾ, ਗੁਰੂ ਖੁਸ਼ ਹੋ ਜਾਏ, ਤੇ ਫਿਰ ਤੇ ਤੇਰੀਆਂ ਖੁਸ਼ੀਆਂ ਤੇ ਪਾਤਸ਼ਾਹੀਆਂ ਵੀ ਪ੍ਰਵਾਨ ਨੇ, ਤੇ ਸੱਚੇ ਪਾਤਸ਼ਾਹ ਨਹੀਂ ਤੇ ਕਹਿੰਦੇ ਅੱਗ ਵਿਚ ਪੈਣ ਤੇਰੀਆਂ ਪਾਤਸ਼ਾਹੀਆਂ ਜੇ ਤੂੰ ਗੁਰੂ ਦੀ ਨਜ਼ਰ ਤੋਂ ਵੰਝ ਹੈ। ਜਾ ਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਫਿਰ ਇਹ ਪ੍ਰਵਾਨ ਨਹੀਂ। ਕਹਿੰਦੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਉਸ ਨਾਮ ਦੀ ਇੱਕੋ ਹੀ ਬੂੰਦ ਮੇਰੇ ਮਨ ਤੇ ਤਨ ਨੂੰ ਇੰਨਾ ਸੁਗੰਧਿਤ ਕਰ ਦਿੰਦੀ ਏ, ਇੰਨਾ ਸ਼ੀਤਲ ਕਰ ਦਿੰਦੀ ਏ ਕਿ ਮਨ ਇੱਕ ਬਸੰਤ ਬਣ ਜਾਂਦਾ, ਇੱਕ ਖੇੜਾ ਬਣ ਜਾਂਦਾ, ਉਹਦੇ ਵਿੱਚ ਇੰਨਾ ਆਨੰਦ ਪੈਦਾ ਹੁੰਦਾ ਹੈ। ਜਿਸ ਕੋ ਪੂਰਬ ਲਿਖਿਆ ਇਨ ਸਤਿਗੁਰ ਚਰਨ ਗਹੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪੂਰਬ ਭਾਗ ਲਿਖਿਆ ਹੋਇਆ ਹੈ, ਉਨ੍ਹਾਂ ਨੇ ਹੀ ਪੂਰੇ ਸਤਿਗੁਰੂ ਦੇ ਚਰਨ ਫੜੇ ਨੇ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਕਹਿੰਦੇ ਉਹ ਦਿਨ ਵੀ ਸਫਲ ਏ, ਉਹ ਘੜੀਆਂ ਵੀ ਸਫਲ ਨੇ, ਉਹ ਮਹੂਰਤ ਵੀ ਸਫਲ ਹੈ। ਜਿਸ ਦਿਨ ਵਾਹਿਗੁਰੂ ਨਾਲ ਪਿਆਰ ਪੈ ਜਾਏ, ਉਹਦੇ ਨਾਲ ਮੁਹੱਬਤ ਬਣ ਜਾਏ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ, ਜਿਹਦੇ ਜੀਵਨ ਦੀ ਟੇਕ ਤੇ ਆਸਰਾ ਵਾਹਿਗੁਰੂ ਦੀ ਬੰਦਗੀ ਬਣ ਜਾਏ, ਨਾਮ ਬਣ ਜਾਏ, ਉਹਨੂੰ ਦੁੱਖ ਤੇ ਸੰਤਾਪ ਨਹੀਂ ਵਿਆਪਦੇ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ, ਪਰ ਇਸ ਜਗਤ ਦੇ ਧੰਦੇ ਵਿਚੋਂ ਉਹੀ ਬਾਹਰ ਨਿਕਲਿਆ ਜਿਹਨੂੰ ਪੂਰੇ ਗੁਰੂ ਨੇ ਗੁਰਬਾਣੀ ਸ਼ਬਦ ਦੀ ਬਾਂਹ ਫੜਾ ਕੇ ਇਸ ਧੰਦਿਆਂ ਦੇ ਵਿਚੋਂ ਬਾਹਰ ਕੱਢਿਆ, ਉਹ ਪਾਰ ਉਤਾਰਾ ਹੋ ਗਿਆ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਕਹਿੰਦੇ ਉਹ ਸਥਾਨ ਪਵਿੱਤਰ ਹੈ, ਸੁਹਾਵਾ ਹੈ, ਸੁਹਾਵਣਾ, ਜਿੱਥੇ ਸਾਧੂਆਂ ਦੀ ਸਭਾ ਹੈ, ਜਿੱਥੇ ਰੱਬ ਦੇ ਪਿਆਰੇ ਇਕੱਠੇ ਹੋ ਕੇ ਨਾਮ ਜਪਦੇ ਨੇ। ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ, ਪਰ ਉਥੇ ਟੇਕ ਤੇ ਢੋਈ ਸਿਰਫ ਉਨ੍ਹਾਂ ਨੂੰ ਮਿਲਦੀ ਏ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਪ੍ਰਾਪਤੀ, ਨਾਮ ਦੀ, ਗੁਰ ਸ਼ਬਦ ਦੀ ਪ੍ਰਾਪਤੀ ਹੋ ਗਈ, ਉਨ੍ਹਾਂ ਨੂੰ ਹੀ ਢੋਈ ਉਸ ਥਾਂ ਤੇ ਥਾਂ ਮਿਲੀ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨ ਜਨਮ ਜਰਾ, ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਇੱਕ ਹੱਥ ਵਿਚ ਆ ਗਿਆ, ਮੈਂ ਉਥੇ ਘਰ ਉਥੇ ਟਿਕਾਣਾ ਲਾ ਲਿਆ ਜਿੱਥੇ ਨਾ ਮੌਤ, ਮਿਰਤ ਦਾ ਅਰਥ ਜਿੱਥੇ ਮਿਰਤ, ਨਾ ਉਥੇ ਜਨਮ ਤੇ ਨਾ ਜਰਾ, ਨਾ ਉਥੇ ਕੋਈ ਬਿਮਾਰੀ ਤੇ ਨਾ ਉਥੇ ਬੁਢੇਪਾ, ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਏ। ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀਅੜੇ ਸਿਰ ਸ਼ਾਹਾਂ ਪਾਤਸ਼ਾਹੋ, ਕਹਿੰਦੇ ਹੇ ਮੇਰੇ ਮਨਾ, ਹੇ ਜੀਵ, ਹੇ ਗੁਰਮੁਖ ਪਿਆਰਿਆ, ਉਸ ਇੱਕ ਦਾ ਧਿਆਨ ਕਰਿਆ ਕਰ, ਕਿਉਂ ਉਹ ਸਭ ਤੋਂ ਵੱਡਾ ਹੈ। ਜੇ ਤੇਰੀ ਉਹਦੇ ਨਾਲ ਬਣ ਗਈ ਤੇ ਬਾਕੀ ਸਾਰੇ ਤੇਰੇ ਦਾਸ ਨੇ, ਜੇ ਉਹਦੇ ਨਾਲ ਨਾ ਬਣੀ ਤੇ ਫਿਰ ਕੱਲੇ ਕੱਲੇ ਤਰਲੇ ਕਰਦਾ ਫਿਰੀ, ਐਵੇਂ ਤੁਰਿਆ ਫਿਰਦੇ ਫਿਰੇਗਾ, ਕਦੀ ਕਿਸੇ ਨੂੰ ਹੱਥ ਵਿਖਾਉਂਦਾ ਫਿਰੇਗਾ, ਕਦੀ ਕਿਤੇ ਦੀਵੇ ਬਾਲਦਾ ਫਿਰੇਗਾ। ਜੇ ਉਸ ਵੱਡੇ ਨਾਲ ਪ੍ਰੀਤ ਪਾ ਲੈ ਤੇ ਸਾਰੇ ਤੇਰੇ ਦਾਸ ਬਣ ਜਾਣਗੇ ਇਸ ਤਰ੍ਹਾਂ, ਕਿਉਂਕਿ ਉਹ ਮਹਾਨ, ਉਹਦੇ ਨਾਲ ਮਿੱਤਰਤਾ ਬਣ ਗਈ, ਉਸ ਵਾਹਿਗੁਰੂ ਨਾਲ ਦੋਸਤੀ ਬਣ ਗਈ, ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ। ਕਹਿੰਦੇ ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਭ ਸੁਵਿਸਾਹੋ, ਕਹਿੰਦੇ ਤੂੰ ਅੰਦਰ ਆਸ ਬਦਲ ਦੇ ਆਪਣੀ, ਇੱਕੋ ਦੀ ਆਸ ਕਰ ਲੈ, ਹੋਰ ਆਸ ਨਾ ਅੰਦਰ ਕਿਸੇ ਦੀ ਕਰੀ। ਜਿਸ ਕਾ ਸਬਸ, ਕਹਿੰਦੇ ਨੇ ਜਿਹਦੇ ਜਿਹਦਾ ਵਿਸਾਹ ਕੀਤਿਆਂ, ਜਿਹਦਾ ਭਰੋਸਾ ਕੀਤਿਆਂ, 100% ਮਨ ਦੀ ਇੱਛਾ ਪੂਰੀ ਹੁੰਦੀ ਏ, ਤੇ ਸਾਰੇ ਉਸੇ ਦੇ ਆਸਰੇ ਤੇ ਖੜੇ ਨੇ, ਉਸ ਇੱਕ ਦੀ ਆਸ ਕਰ, ਸਾਰਾ ਜਗਤ, ਸਾਰੀ ਪ੍ਰਗਟ ਤੇ ਗੁਪਤ ਦੁਨੀਆਂ ਤੇਰੀ ਮਿੱਤਰ ਬਣ ਜਾਏਗੀ, ਦਾਸ ਬਣ ਜਾਏਗੀ। ਸਾਹਿਬ ਕਹਿੰਦੇ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਨੀ ਪਾਹੋ, ਸਾਰੀਆਂ ਸਿਆਣਪਾਂ, ਚਲਾਕੀਆਂ, ਧੋਖੇਬਾਜ਼ੀਆਂ ਛੱਡ ਕੇ ਪੂਰੇ ਗੁਰੂ ਦੀ ਸ਼ਰਨ ਵਿਚ ਆ ਜਾ, ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਆਪਣੀ ਸਿਆਣਪ ਨੂੰ ਛੱਡ ਦੇ। ਮਨ ਮੇਰੇ ਸੁਖ ਸਹਿਜ ਸੇ ਤੀ ਜਪ ਨਾਉ, ਇੱਥੇ ਗੁਰੂ ਸਾਹਿਬ ਨੇ ਨਾਮ ਜਪਣ ਦੀ ਜਾਚ ਦੱਸੀ। ਕਹਿੰਦੇ ਹੇ ਮੇਰੇ ਮਨਾ, ਤੂੰ ਨਾਮ ਜਪਣ ਲੱਗਿਆ ਦੋ ਚੀਜ਼ਾਂ ਜ਼ਰੂਰ ਰੱਖੀ, ਇੱਕ ਸੁਖ ਤੇ ਇੱਕ ਸਹਿਜ। ਸਹਿਜ ਦਾ ਅਰਥ ਟਿਕਾ ਦੇ ਨਾਲ, ਤੇ ਨਾਮ ਜਦੋਂ ਜਪਣਾ ਉਦੋਂ ਦੁੱਖ ਨੂੰ ਚੇਤੇ ਨਾ ਕਰੀ, ਸੁਖ ਨੂੰ ਚੇਤੇ ਕਰੀ, ਕਿਉਂਕਿ ਸਿਮਰਨ ਕਰਨ ਵਾਲੇ ਟਾਈਮ ਤੇ ਜਿਹੜੀ ਚੀਜ਼ ਨੂੰ ਅਸੀਂ ਬਹੁਤਾ ਯਾਦ ਕਰਨੇ ਉਹ ਵੱਧ ਜਾਂਦੀ ਹੈ। ਸਿਮਰਨ ਕਰਨ ਲੱਗਿਆਂ ਘੱਟੋ ਘੱਟ ਮਨ ਦੀ ਮੁਦਰਾ ਜਿਹੜੀ ਅਵਸਥਾ ਉਹ ਟਿਕਾਅ ਵਾਲੀ ਕਰਨੀ ਚਾਹੀਦੀ ਏ। ਅੰਦਰ ਮਨ ਖੁਸ਼ ਹੋਣਾ ਚਾਹੀਦਾ। ਜੇ ਉਹਦੇ ਵਿਚ ਤਣਾਅ ਹੈ, ਠੀਕ ਏ, ਤਣਾਅ ਆਪਣੇ ਆਪ ਨਿਕਲਦਾ ਨਹੀਂ, ਥੋੜਾ ਜਿਹਾ ਯਤਨ ਕਰਨਾ ਚਾਹੀਦਾ, ਉਸ ਤਰ੍ਹਾਂ ਦਾ ਮਨ ਬਣਾਉਣ ਦਾ ਯਤਨ ਕਰਨਾ ਚਾਹੀਦਾ। ਕਹਿੰਦੇ ਇਸ ਤਰ੍ਹਾਂ ਸਹਿਜ ਸੇਤੀ ਜਪ ਨਾਉ, ਟਿਕਾਅ ਵਿਚ ਨਾਮ ਜਪਿਆ ਕਰ। ਆਠ ਪਹਿਰ ਪ੍ਰਭ ਧਿਆਏ ਤੂੰ, ਗੁਣ ਗੋਇੰਦ ਨਿਤ ਗਾਉ। ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਇਹ ਕਾਰਜ ਹੈ, ਅੱਠੇ ਪਹਿਰ ਤੇਰਾ ਧਿਆਨ ਗੁਰੂ ਕੇ ਸ਼ਬਦ ਵਿਚ ਟਿਕਿਆ ਰਹਿਣਾ ਚਾਹੀਦਾ, ਤੇ ਨਿਤ ਉਹਦੇ ਗੁਣ ਗਾਉਣੇ ਨੇ, ਹਰ ਰੋਜ਼ ਨਿਤ ਨੇਮ ਕਰਨਾ ਹੈ। ਤਿਸ ਕੀ ਸਰਨੀ ਪਰਮਨਾ, ਜਿਸ ਜੇ ਵਡੇ ਅਵਰ ਨਾ ਕੋਏ। ਹੇ ਮੇਰੇ ਮਨਾ, ਉਸ ਵਾਹਿਗੁਰੂ ਦੀ ਸ਼ਰਨ ਵਿਚ ਪੈ ਜਾ, ਜਿਹਦੇ ਵੱਡਾ ਵਰਗਾ ਹੋਰ ਕੋਈ ਵੱਡਾ ਨਹੀਂ ਹੈ। ਉਹ ਬੜਾ ਤਾਕਤਵਰ, ਬੜਾ ਸਮਰੱਥ ਹੈ, ਲੋਕ ਪਰਲੋਕ ਦਾ ਰਾਖਾ ਹੈ। ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਉਹਦੀ ਸ਼ਰਨ ਵਿਚ ਉਹਦੇ ਤੋਂ ਵੱਡਾ ਹੋਰ ਕੋਈ ਨਹੀਂ। ਜਿਸ ਸਿਮਰਤ ਸੁਖ ਹੋਏ, ਘਣਾ ਘਣਾ ਦਾ ਅਰਥ ਹੈ ਸੰਘਣਾ, ਸੁਖ ਆਨੰਦ ਦੀ ਪ੍ਰਾਪਤੀ ਹੋਵੇਗੀ, ਵੱਡੀਆਂ ਬਖਸ਼ਾਂ ਤੈਨੂੰ ਮਿਲ ਗਈਆਂ, ਦੁੱਖ ਦਰਦ ਨਾ ਮੂਲੇ ਹੋਏ। ਜੇ ਤੂੰ ਹੋਰ ਆਸਾਂ ਲਾ ਕੇ, ਇੱਛਾਵਾਂ ਨੂੰ ਤਿਆਗ ਕੇ ਇੱਕ ਆਸ ਕਰੇਗਾ ਨਾ, ਤੇ ਫਿਰ ਮੂਲੋਂ ਹੀ ਬਿਲਕੁਲ ਤੈਨੂੰ ਕੋਈ ਦਰਦ ਨਹੀਂ ਹੋਵੇਗੀ, ਕੋਈ ਤੈਨੂੰ ਦੁੱਖ ਨਹੀਂ ਹੋਵੇਗਾ। ਸਦਾ ਸਦਾ ਕਰ ਚਾਕਰੀ, ਪ੍ਰਭ ਸਾਹਿਬ ਸੱਚਾ ਸੋਏ। ਚਾਕਰੀ, ਚਾਕਰ ਬਣਨਾ, ਸੇਵਾ ਕਰਨੀ ਪ੍ਰੇਮ ਦੇ ਨਾਲ, ਇਹ ਚਾਕਰੀ ਕਹਿੰਦੇ ਕਰ। ਸੇਵਾਦਾਰ ਬਣ ਜਾ, ਗੋਲਾ ਬਣ ਜਾ, ਬਸ ਜਿੱਧਰ ਉਹਦਾ ਹੁਕਮ ਏ ਤੁਰਿਆ ਚੱਲ, ਉਹਦੀ ਚਾਕਰੀ ਕਰ। ਜਿਹੜਾ ਸੱਚਾ ਸਾਹਿਬ ਸੋਏ, ਉਹ ਜਿਹੜਾ ਸੱਚਾ ਵਾਹਿਗੁਰੂ, ਸਦਾ ਸਦਾ ਉਹਦੀ ਚਾਕਰੀ ਕਰਿਆ ਕਰ। ਸਾਧ ਸੰਗਤ ਹੋਏ ਨਿਰਮਲਾ, ਕੱਟੀਐ ਜਮ ਕੀ ਫਾਸ। ਸਾਹਿਬ ਜੀ ਕਹਿੰਦੇ ਨੇ, ਜੇ ਤੂੰ ਸਾਧੂਆਂ ਦੀ ਸੰਗਤ ਕਰੇ, ਗੁਰੂ ਦੀ ਸੰਗਤ ਕਰੇ, ਤੇਰਾ ਜੀਵਨ ਨਿਰਮਲ ਹੋ ਜਾਏਗਾ, ਮੈਲ ਤੋਂ ਰਹਿ ਹੋ ਜਾਏਗਾ। ਤੇ ਜਿਹੜੀ ਜਮਾਂ ਦੀ, ਪੁਰਾਣੇ ਕਰਮਾਂ ਦੀ ਤੇ ਜਮਦੂਤਾਂ ਦੀ ਜਿਹੜੀ ਰੱਸੀ ਏ ਨਾ, ਉਹ ਫਾਂਸੀ ਤੇਰੇ ਗਲ ਵਿਚੋਂ ਲਹਿ ਜਾਏਗੀ, ਤੂੰ ਮੁਕਤ ਹੋ ਜਾਏਗਾ, ਤੂੰ ਆਜ਼ਾਦ ਹੋ ਜਾਏਗਾ। ਸੁਖ ਦਾਤਾ ਪੈ ਭੰਜਨ, ਇਸ ਆਗੈ ਕਰ ਅਰਦਾਸ। ਜਿਹੜਾ ਵਾਹਿਗੁਰੂ ਸੁਖਦਾਤਾ ਹੈ ਤੇ ਸਾਰੇ ਡਰਾਂ ਨੂੰ ਤੋੜਨ ਵਾਲਾ ਹੈ, ਉਹਦੇ ਅੱਗੇ ਅਰਦਾਸ ਕਰ। ਪਰ ਅਰਦਾਸ ਕਰੀ, ਦਾਵਾ ਨਾ ਕਰੀ, ਕਿਉਂਕਿ ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਇਹ ਕੰਮ ਉਹਦੇ ਚਰਨਾਂ ਦੇ ਨਾਲ ਜੁੜਨ ਦਾ ਵੀ ਉਹਦੀ ਮਿਹਰ ਨਾਲ ਹੀ ਪੂਰਾ ਹੁੰਦਾ ਹੈ। ਜਦੋਂ ਰਹਿਮਤ ਕਰੇ ਤੇ ਕਾਰਜ ਰਾਸ ਆ ਜਾਂਦਾ, ਭਾਵ ਮਨ ਜੁੜ ਜਾਂਦਾ। ਬਹੁਤ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ। ਜਦੋਂ ਉਹਦੇ ਦਰਸ਼ਨ ਹੋਏ ਨਾ, ਤੇ ਵੇਖਿਆ ਉਹਦੇ ਘਰ ਵਿਚ ਤੇ ਪਤਾ ਨੀ ਕਿੰਨਾ ਖਜ਼ਾਨੇ, ਬਹੁਤ ਬਹੁਤ ਬਹੁਤਾ ਹੀ ਬਹੁਤਾ ਭਰੇ ਪਏ ਖਜ਼ਾਨੇ, ਵਖਾਣੀਆਂ। ਉਹਨੂੰ ਤਾਂ ਆਪਾਂ ਕਹਿ ਨੀ ਸਕਦੇ ਕਿੰਨਾ ਕੁ ਵੱਡਾ, ਤੇ ਸਭ ਤੋਂ ਉੱਚਾ, ਤੇ ਉਹਦਾ ਥਾਂ, ਉਹਦੀ ਅਵਸਥਾ ਬਹੁਤ ਉੱਚੀ ਹੈ। ਵਰਨਾ ਚਿਹਨਾ ਬਾਹਰਾ, ਕੀਮਤ ਕਹਿਣਾ ਸਕਾਉ। ਸਾਹਿਬ ਕਹਿੰਦੇ ਉਹ ਵਾਹਿਗੁਰੂ ਹਰ ਇਕ ਰੰਗ ਤੋਂ ਉੱਚਾ ਹੈ, ਹਰ ਇਕ ਚਿੰਨਾ ਤੋਂ ਉੱਚਾ ਹੈ। ਅੱਜ ਤੱਕ ਕੋਈ ਉਹਦੀ ਕੀਮਤ ਨਹੀਂ ਪਾ ਸਕਿਆ, ਤੇ ਨਾ ਮੈਂ ਉਹਦੀ ਕੀਮਤ ਕਹਿ ਸਕਣਾ। ਸਾਹਿਬ ਕਹਿੰਦੇ ਨਾਨਕ ਕੋ ਪ੍ਰਭ ਮਾਇਆ ਕਰ। ਇੱਥੇ ਮਾਇਆ ਦਾ ਅਰਥ ਹੈ ਕਿਰਪਾ। ਹੇ ਵਾਹਿਗੁਰੂ, ਕਿਰਪਾ ਕਰ, ਮੇਰੇ ਤੇ ਰਹਿਮਤ ਕਰ। ਸੱਚ ਦੇਵ ਆਪਣਾ ਨਾਉ, ਕਹਿਣ ਲੱਗੇ ਆਪਣੇ ਨਾਮ ਦੀ ਦਾਤ, ਸੱਚੇ ਨਾਮ ਦੀ ਦਾਤ ਮੈਨੂੰ ਬਖਸ਼ ਦਿਓ, ਕਿ ਤਾਂ ਕਿ ਇੱਕ ਚਾਬੀ ਹੱਥ ਵਿਚ ਆ ਜਾਏ ਤੇ ਜੀਵਨ ਦੇ ਸਾਰੇ ਸਵਾਲ, ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਨ੍ਹਾਂ ਸ਼ਬਦਾਂ ਦੇ ਵਿਚ ਬਖਸ਼ਾਂ ਕਰ ਰਹੇ ਨੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।